ਮੌਕੇ ਦੇ ਸਤਿਗੁਰੂ ਨੂੰ ਧੰਨ ਆਖਣ ਦੇ ਬੜੇ ਫਾਇਦੇ ਨੇ। ਗੁਰਬਾਣੀ ਵਿੱਚ ਪਾਠ ਆਇਆ, ਪਾਤਸ਼ਾਹ ਕਹਿੰਦੇ ਨੇ, ਸਾ ਰਸਨਾ ਧੰਨ ਧੰਨ ਹੈ ਮੇਰੀ ਜਿੰਦੜੀਏ, ਗੁਣ ਗਾਵੇ ਹਰ ਪ੍ਰਭ ਕੇਰੇ ਰਾਮ। ਉਸ ਬੰਦੇ ਦੀ ਜ਼ਬਾਨ ਧੰਨ ਹੈ, ਉਸ ਬੰਦੇ ਦੀ ਜ਼ਬਾਨ ਨੂੰ ਸਤਿਗੁਰਾਂ ਨੇ ਗੁਰਬਾਣੀ ਅੰਦਰ ਦੋ ਵਾਰਾਂ ਧੰਨ ਆਖਿਆ। ਜਿਸ ਬੰਦੇ ਦੀ ਜ਼ਬਾਨ ਆਪਣੇ ਸਤਿਗੁਰਾਂ ਦਾ ਭਜਨ ਕਰਦੀ ਹੈ, ਜਸ ਕਰਦੀ ਹੈ, ਸਿਫਤ ਕਰਦੀ ਹੈ। ਜ਼ਬਾਨਾਂ ਸਾਰਿਆਂ ਨੂੰ ਲੱਗੀਆਂ ਨੇ, ਕੁੱਤਿਆਂ ਨੂੰ ਵੀ, ਮੱਝਾਂ ਨੂੰ ਵੀ, ਗਊਆਂ ਨੂੰ ਵੀ, ਪਰ ਜ਼ਬਾਨ ਧੰਨ ਕਿਹਦੀ ਹੈ? ਉਸ ਬੰਦੇ ਦੀ ਜ਼ਬਾਨ ਨੂੰ ਸਤਿਗੁਰਾਂ ਨੇ ਧੰਨ ਆਖਿਆ ਹੈ, ਦੋ ਵਾਰਾਂ ਧੰਨ ਆਖਿਆ ਸਤਿਗੁਰਾਂ ਨੇ। ਸਾ ਰਸਨਾ ਧੰਨ ਧੰਨ ਹੈ ਮੇਰੀ ਜਿੰਦੜੀਏ, ਗੁਣ ਗਾਵੇ ਹਰ ਪ੍ਰਭ ਕੇਰੇ ਰਾਮ। ਇੱਕ ਥਾਂ ਹੋਰ ਪਾਠ ਆਇਆ, ਪਾਤਸ਼ਾਹ ਕਹਿੰਦੇ ਨੇ, ਜਿੰਨੀ ਤੁਦਨੋਂ ਧੰਨ ਕਹਿਆ ਤਿੰਨ ਜਮ ਨੇੜ ਨਾ ਆਇਆ। ਜਮ ਉਹਨਾਂ ਦੇ ਨੇੜੇ ਹੀ ਨਹੀਂ ਆਉਂਦਾ ਜਿਹੜੇ ਆਪਣੇ ਗੁਰੂ ਨੂੰ ਧੰਨ ਆਖਦੇ ਹਨ। ਇਸ ਕਰਕੇ ਕੋਈ ਵੀ ਰਸਨਾ ਵਾਂਝੀ ਨਾ ਰਵੇ, ਸਭ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ। ਆਪਾਂ ਭਾਵੇਂ ਇੱਥੇ ਥੋੜੇ ਜਿਹੇ ਸਰੀਰ ਬੈਠੇ ਹਾਂ, ਜਿਸ ਵੇਲੇ ਪਾਂਡਵਾਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਹੁਣ ਕਲਯੁੱਗ ਆ ਜਾਣਾ, ਇਹ ਗੱਲ ਆਪ ਜੀ ਦੇ ਨਾਲ ਮੈਂ ਅੱਗੇ ਵੀ ਇੱਕ ਦਿਨ ਸਾਂਝੀ ਕੀਤੀ ਸੀ, ਮੈਂ ਦੁਬਾਰਾ ਫਿਰ ਰਿਮਾਇੰਡ ਕਰਾ ਦੇਵਾਂ। ਤੇ ਉਹਨਾਂ ਨੇ ਕੀ ਕੀਤਾ, ਜਿਹੜਾ ਭਰਤ ਦਾ ਜਿਹੜਾ ਪੁੱਤਰ ਸੀ ਨਾ ਰਾਜਾ ਪਰੀਕਸ਼ਤ, ਉਸ ਨੂੰ ਰਾਜ ਭਾਗ ਦੇ ਕੇ ਤੇ ਉਹ ਜੰਗਲਾਂ ਨੂੰ ਚਲੇ ਗਏ। ਤੇ ਜਿਸ ਵੇਲੇ ਰਾਜਾ ਪਰੀਕਸ਼ਤ ਜਿਹੜਾ ਸੀ ਇਹ ਰਾਜ ਤੇ ਬੈਠਾ, ਤੇ ਇਸ ਨੇ ਸੋਚਿਆ ਕਿ ਮੈਂ ਹੁਣ ਰਾਜ ਤੇ ਬੈਠਾ ਵਾਂ ਤੇ ਮੇਰੇ ਸਮੇਂ ਵਿੱਚ ਕਲਯੁੱਗ ਨੇ ਆਉਣਾ, ਤੇ ਮੈਂ ਵੇਖਾਂ ਤੇ ਸਹੀ ਕਲਯੁੱਗ ਹੈ ਕਿੱਥੇ ਗਿਆ। ਇਸ ਨੇ ਕੀ ਕੀਤਾ, ਇਹ ਰੱਥ ਤੇ ਚੜ ਗਿਆ। ਰੱਥ ਤੇ ਚੜ ਕੇ ਇਸ ਨੇ ਸਾਰੀ ਪ੍ਰਿਥਵੀ ਦਾ ਚੱਕਰ ਲਾਉਣਾ ਸ਼ੁਰੂ ਕੀਤਾ, ਤੇ ਉਸ ਥਾਂ ਤੇ ਪਹੁੰਚਿਆ ਜਿੱਥੇ ਇੱਕ ਕਾਲਾ ਜਿਹਾ ਮਨੁੱਖ ਜਿਹੜਾ ਸੀ ਨਾ, ਉਹ ਇੱਕ ਪਾਸੇ ਗਊ ਨੂੰ ਮਾਰਦਾ ਸੀ ਤੇ ਦੂਜੇ ਪਾਸੇ ਬਲਦ ਨੂੰ ਮਾਰਦਾ ਸੀ। ਉਹ ਬਲਦ ਜਿਹੜਾ ਸੀ ਇੱਕੋ ਪੈਰ ਤੇ ਖਲੋਤਾ ਸੀ। ਉਹ ਬਲਦ ਕਿਹੜਾ ਸੀ? ਉਹ ਧਰਮ ਰੂਪੀ ਬਲਦ ਸੀ। ਤੇ ਉਹ ਗਊ ਜਿਹੜੀ ਸੀ ਜਿਹਨੂੰ ਉਹ ਮਾਰਦਾ ਸੀ, ਜਿਹੜਾ ਉਹ ਗਊ ਕਰਲਾਉਂਦੀ ਸੀ ਦੁੱਖ ਦੇ ਨਾਲ, ਰੋਂਦੀ ਸੀ, ਉਹ ਗਊ ਧਰਤੀ ਸੀ। ਤੇ ਰਾਜੇ ਪਰੀਕਸ਼ਤ ਨੇ ਉਸ ਥਾਂ ਤੇ ਜਾ ਕੇ ਆਪਣਾ ਰੱਥ ਰੋਕ ਦਿੱਤਾ ਤੇ ਪੁੱਛਣ ਲੱਗਾ, ਤੂੰ ਕੌਣ ਹੈ? ਆਖਣ ਲੱਗਾ, ਤੂੰ ਜਿਹਦੀ ਤਲਾਸ਼ ਦੇ ਵਿੱਚ ਨਿਕਲਿਆ, ਜਿਹਦੀ ਭਾਲ ਦੇ ਵਿੱਚ ਨਿਕਲਿਆ ਨਾ, ਜਿਹਨੂੰ ਤੂੰ ਖੋਜਦਾ ਪਿਆ ਮੈਂ ਉਹ ਹੀ ਹਾਂ। ਤੇ ਰਾਜਾ ਪਰੀਕਸ਼ਤ ਉਸ ਕਲਯੁੱਗ ਨੂੰ ਆਖਣ ਲੱਗਾ ਕਿ ਤੂੰ ਮੇਰੇ ਰਾਜ ਦੇ ਵਿੱਚ ਹੁਣ ਆ ਗਿਆ, ਮੈਂ ਪੰਜ ਥਾਵਾਂ ਨਿਸ਼ਚਿਤ ਕਰਦਾ ਵਾਂ ਤੇਰੇ ਵਾਸਤੇ। ਇਹਨਾਂ ਪੰਜਾਂ ਥਾਵਾਂ ਦੇ ਵਿੱਚ ਹੀ ਤੂੰ ਰਹਿਣਾ, ਇਹਨਾਂ ਪੰਜਾਂ ਤੋਂ ਬਾਹਰ ਨਹੀਂ ਜਾਣਾ। ਰਾਜੇ ਪਰੀਕਸ਼ਤ ਨੇ ਕਲਯੁੱਗ ਦੇ ਵਾਸਤੇ ਪੰਜ ਥਾਵਾਂ ਨਿਸ਼ਚਿਤ ਕੀਤੀਆਂ। ਪਹਿਲੀ ਸੀ ਸ਼ਰਾਬਖਾਨਾ, ਦੂਸਰੀ ਸੀ ਜੂਆਖਾਨਾ, ਤੀਸਰਾ ਸੀ ਝੂਠ, ਚੌਥਾ ਹਿੰਸਾ, ਤੇ ਪੰਜਵਾਂ ਸੀ ਪਰ ਇਸਤਰੀ ਗਮਨ। ਇਹ ਪੰਜ ਥਾਵਾਂ ਜਦੋਂ ਰਾਜੇ ਪਰੀਕਸ਼ਿਤ ਨੇ ਕਲਯੁੱਗ ਵਾਸਤੇ ਨਿਸ਼ਚਿਤ ਕਰ ਦਿੱਤੀਆਂ, ਤੇ ਕਲਯੁੱਗ ਬੇਨਤੀ ਕਰਨ ਲੱਗਾ ਕਿ ਇਹ ਪੰਜ ਥਾਵਾਂ ਦੇ ਨਾਲ ਮੇਰਾ ਗੁਜ਼ਾਰਾ ਨਹੀਂ ਹੋਣਾ, ਮੈਨੂੰ ਹੋਰ ਵੀ ਕੁਛ ਦਿਓ। ਤੇ ਰਾਜਾ ਪਰੀਕਸ਼ਿਤ ਆਖਣ ਲੱਗਾ, ਚੱਲ ਸੋਨੇ ਦੇ ਵਿੱਚ ਵੀ ਤੇਰਾ ਵਾਸ ਹੋਏਗਾ, ਇੰਨਾ ਕਿ ਤੈਨੂੰ ਹੋਰ ਛੂਟ ਦੇ ਦਿੰਦੇ ਹਾਂ। ਤੇ ਰਾਜਾ ਪਰੀਕਸ਼ਿਤ ਆਖਣ ਲੱਗਾ, ਹੇ ਕਲਯੁੱਗ, ਜਿੱਥੇ ਤੇਰੇ ਵਿੱਚ ਇੰਨੇ ਔਗੁਣ ਨੇ, ਇੰਨੀਆਂ ਬੁਰੀਆਈਆਂ ਨੇ ਤੇਰੇ ਵਿੱਚ, ਉੱਥੇ ਤੇਰੇ ਵਿੱਚ ਕੋਈ ਗੁਣ ਵੀ ਹੈ? ਆਖਣ ਲੱਗਾ, ਹੈਗਾ ਜੀ, ਇਹ ਕਿਹੜਾ ਗੁਣ ਹੈ ਤੇਰੇ ਵਿੱਚ? ਆਖਣ ਲੱਗਾ, ਪੁਰਾਣੇ ਯੁੱਗਾਂ ਦੇ ਵਿੱਚ, ਸਤਯੁੱਗ ਦੇ ਵਿੱਚ, ਬਹੁਤ ਲੰਬੀਆਂ ਤਪੱਸਿਆਵਾਂ, ਇੰਨੇ ਇੰਨੇ ਕਠੋਰ ਤਪ ਕਰਕੇ ਜਿਹੜਾ ਮਨੁੱਖ ਨੂੰ ਫਲ ਮਿਲਦਾ ਸੀ ਨਾ, ਉਹ ਮੇਰੇ ਸਮੇਂ ਦੇ ਵਿੱਚ ਕੋਈ ਇੱਕ ਘੜੀ ਵੀ ਬਹਿ ਕੇ ਭਜਨ ਕਰ ਲਵੇਗਾ ਤੇ ਉਹ ਫਲ ਉਹਨੂੰ ਉਸੇ ਵੇਲੇ ਮਿਲ ਜਾਵੇਗਾ। ਰਾਜੇ ਪਰੀਕਸ਼ਿਤ ਨੇ ਪੁੱਛਿਆ, ਹੋਰ ਕੋਈ ਵੀ ਗੁਣ ਹੈ ਤੇਰੇ ਵਿੱਚ? ਆਖਣ ਲੱਗਾ, ਇੱਕ ਗੁਣ ਹੋਰ ਹੈ, ਇਹ ਕਿਹੜਾ? ਤੇ ਉਹ ਕਲਯੁੱਗ ਦੱਸਦਾ ਹੈ ਕਿ ਪੁਰਾਣੇ ਸਮੇਂ ਦੇ ਵਿੱਚ ਕੀ ਹੁੰਦਾ ਸੀ, ਸਤਯੁੱਗ ਦੇ ਸਮੇਂ ਅਗਰ ਕੋਈ ਮਨੁੱਖ ਬੁਰਾ ਕਰਮ ਸੋਚ ਲੈਂਦਾ ਸੀ, ਕਰਦਾ ਭਵੇਂ ਨਹੀਂ ਸੀ, ਸੋਚ ਹੀ ਲੈਂਦਾ ਸੀ ਤੇ ਉਹਨੂੰ ਉਹਦਾ ਉਸੇ ਵੇਲੇ ਫਲ ਮਿਲਦਾ ਸੀ। ਪਰ ਮੇਰੇ ਸਮੇਂ ਦੇ ਵਿੱਚ ਇਸ ਤਰ੍ਹਾਂ ਨਹੀਂ ਹੋਵੇਗਾ। ਕੋਈ ਮਨੁੱਖ ਭਾਵੇਂ ਬੁਰਾ ਕਰਮ ਆਪਣੇ ਅੰਦਰ ਸੋਚੇ, ਭਾਵੇਂ ਕਰੇ ਨਾ, ਉਹਦਾ ਉਹਨੂੰ ਫਲ ਨਹੀਂ ਮਿਲੇਗਾ। ਪਰ ਚੰਗਾ ਕਰਮ ਆਪਣੇ ਅੰਦਰ ਸੋਚ ਵੀ ਲਵੇ ਤੇ ਉਹ ਚੰਗਾ ਕਰਮ ਸੋਚਣ ਦਾ ਵੀ ਉਹਨੂੰ ਫਲ ਮਿਲੇਗਾ। ਚੰਗੀ ਸੋਚ ਸੋਚਣ ਦਾ ਵੀ ਮੇਰੇ ਸਮੇਂ ਵਿੱਚ ਉਸਨੂੰ ਫਲ ਮਿਲਿਆ ਕਰੇਗਾ। ਇਹ ਗੁਣ ਦੱਸੇ ਕਲਯੁਗ ਨੇ। ਸੋ ਤੁਸੀਂ ਬੜੀ ਹੀ ਧਨਤਾ ਦੇ ਯੋਗ ਹੋ ਜਿਹੜੇ ਇੱਥੇ ਆਪਣੇ ਘਰ ਦੇ ਕੰਮਾਂ ਕਾਰਾਂ ਨੂੰ ਸੰਕੋਚ ਕੇ ਸਤਸੰਗ ਕਰਨ ਵਾਸਤੇ, ਨਾਮ ਜਪਣ ਵਾਸਤੇ ਸਤਿਗੁਰਾਂ ਦੀ ਇੱਥੇ ਰੋਜ਼ ਹੀ ਵਿਦਵਾਨਾਂ ਪਾਸੋਂ, ਜਥੇਦਾਰਾਂ ਪਾਸੋਂ ਸਤਿਗੁਰਾਂ ਦਾ ਹਰ ਜਸ ਤੁਸੀਂ ਸਰਵਣ ਕਰਦੇ ਹੋ। ਅੱਜ ਦਾਸ ਨੂੰ ਹੁਕਮ ਹੋਇਆ, ਵਾਰੀ ਤੇ ਜਥੇਦਾਰ ਕਮਾਲ ਸਿੰਘ ਜੀ ਦੀ ਸੀ, ਪਰ ਉਹ ਕੁਛ ਸਰੀਰ ਢਿੱਲਾ ਹੋਣ ਕਰਕੇ ਆ ਨਹੀਂ ਸਕੇ। ਦਾਸ ਨੂੰ ਹੁਕਮ ਹੋਇਆ ਜਿੰਨਾ ਕੁ ਸੱਚੇ ਪਾਤਸ਼ਾਹ ਕਿਰਪਾ ਕਰਨ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਇਹ ਸੰਸਾਰ ਤੇ ਆਗਮਨ ਦਿਵਸ ਥੋੜੇ ਦਿਨਾਂ ਨੂੰ ਨਗਰ ਨਗਰ ਪਿੰਡਾਂ ਪਿੰਡਾਂ ਦੇ ਵਿੱਚ ਪ੍ਰਭਾਤ ਫੇਰੀਆਂ ਨਿਕਲ ਰਹੀਆਂ ਨੇ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਜਿਹੜਾ ਹੈ ਉਹ ਮਨਾਉਣ ਦੀਆਂ ਤਿਆਰੀਆਂ ਹੁੰਦੀਆਂ ਪਈਆਂ ਨੇ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਅਵਤਾਰਾਂ ਦੇ, ਪੈਗੰਬਰਾਂ ਦੇ, ਰਹਿਬਰਾਂ ਦੇ ਇਹ ਸੰਸਾਰ ਤੇ ਆਉਣ ਦੇ ਕੁਛ ਕੁ ਕਾਰਨ ਹੋਇਆ ਕਰਦੇ ਨੇ। ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੇ ਵਿੱਚ ਉਹ ਕਹਿੰਦੇ ਨੇ, ਯੁੱਗ ਗਰਦੀ ਜਬ ਹੋਵੇ ਉਲਟੇ ਯੁੱਗ ਕਿਆ ਹੋਏ ਵਰਤਾਰਾ, ਉਠੇ ਗਿਲਾਨ ਜਗਤ ਵਿੱਚ ਵਰਤੇ ਪਾਪ ਭ੍ਰਿਸ਼ਟ ਪਾਪ ਭ੍ਰਿਸ਼ਟ ਸੰਸਾਰਾ, ਵਰਨਾ ਵਰਨਾ ਭਾਵਨੀ ਕਹਿ ਕਹਿ ਜਲਨ ਬਾਂਸ ਅੰਗਿਆਰਾ, ਨਿੰਦਿਆ ਚੱਲੇ ਬੇਦ ਕੀ ਸਮਝਣ ਨਹਿ ਅਗਿਆਨ ਗੁਬਾਰਾ, ਬੇਦ ਗ੍ਰੰਥ ਗੁਰ ਹਟ ਹੈ ਜਿਸ ਲਗ ਭਵਜਲ ਪਾਰ ਉਤਾਰਾ, ਤੇ ਸਤਿਗੁਰ ਬਾਜ ਨਾ ਬੁੱਝੀਐ ਜਿਚਰ ਧਰੇ ਨਾ ਗੁਰ ਅਵਤਾਰਾ। ਜਿੰਨੀ ਦੇਰ ਤੱਕ ਗੁਰੂ ਇਸ ਧਰਤੀ ਦੇ ਦੇਹ ਧਾਰ ਕੇ ਨਹੀਂ ਹੁੰਦਾ, ਸਰੀਰ ਵਾਲਾ ਬਣ ਕੇ ਨਹੀਂ ਹੁੰਦਾ, ਉਨੀ ਦੇਰ ਤੱਕ ਇਹ ਸੰਸਾਰ ਦਾ ਕੰਮ ਨਹੀਂ ਚੱਲਦਾ। ਮੈਂ ਦੀਵਾਨਾਂ ਦੇ ਵਿੱਚ ਅੱਗੇ ਵੀ ਕਈ ਵਾਰਾਂ ਅਰਜ਼ ਕਰਿਆ ਕਰਦਾ, ਆਪਾਂ ਕੋਈ ਦੁਕਾਨ ਪਾ ਲਈਏ, ਉਹਦੇ ਵਿੱਚ ਕੱਪੜਾ ਪਾ ਲਈਏ 5 ਲੱਖ ਦਾ, 10 ਲੱਖ ਦਾ, 15 ਲੱਖ ਦਾ, ਜਿੰਨੀ ਦੇਰ ਤੱਕ ਉਹਦੇ ਵਿੱਚ ਆਣ ਕੇ ਦੁਕਾਨਦਾਰ ਨਾ ਬਵੇਗਾ, ਉਨੀ ਦੇਰ ਤੱਕ ਕੱਪੜਾ ਵਿਕ ਨਹੀਂ ਸਕਦਾ। ਗਾਹਕ ਆਏਗਾ, ਮੁੜ ਕੇ ਚਲਾ ਜਾਏਗਾ, ਆਖੇਗਾ ਦੁਕਾਨਦਾਰ ਤੇ ਹੈ ਹੀ ਨਹੀਂ। ਇਸੇ ਤਰ੍ਹਾਂ ਆਪਾਂ ਕੋਈ ਗੱਡੀ ਲੈ ਲਈਏ 10 ਲੱਖ ਦੀ, 5 ਲੱਖ ਦੀ, 15 ਲੱਖ ਦੀ, 20 ਲੱਖ ਦੀ, 25 ਲੱਖ ਦੀ, ਜਿੰਨੀ ਦੇਰ ਤੱਕ ਉਹਦੇ ਵਿੱਚ ਕੋਈ ਚਲਾਉਣ ਵਾਲਾ ਨਾ ਬਹੇਗਾ, ਸਰੀਰ ਵਾਲਾ ਦੇਹਧਾਰੀ ਨਾ ਬਹੇਗਾ, ਉਨੀ ਦੇਰ ਤੱਕ ਗੱਡੀ ਨੇ ਆਪਣੇ ਆਪ ਨਹੀਂ ਚੱਲਣਾ। ਜੇ ਕੋਈ ਰਿਮੋਟ ਵਾਲੀ ਗੱਡੀ ਵੀ ਹੈ ਤੇ ਉਹਨੂੰ ਵੀ ਰਿਮੋਟ ਹੱਥ ਦੇ ਨਾਲ ਕੋਈ ਸਰੀਰ ਵਾਲਾ ਹੀ ਨੱਪੇਗਾ ਤਾਂ ਉਹਨੇ ਚੱਲਣਾ। ਸਤਿਗੁਰ ਬਾਜ ਨਾ ਬੁੱਝੀਏ ਜਿਚਰ ਧਰੇ ਨਾ ਗੁਰ ਅਵਤਾਰਾ। ਬਿਨਾਂ ਗੁਰੂ ਤੋਂ ਸੰਸਾਰ ਦੀ ਗੱਡੀ ਚੱਲ ਨਹੀਂ ਸਕਦੀ। ਸੰਸਾਰ ਤੇ ਬਹੁਤ ਪਾਪ ਹੋ ਰਿਹਾ ਸੀ, ਜਦੋਂ ਜਦੋਂ ਇਹ ਸੰਸਾਰ ਤੇ ਪਾਪ ਹੁੰਦਾ ਹੈ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਸਮ ਦਰਬਾਰ ਵਿੱਚ ਕਹਿੰਦੇ ਨੇ, ਜਬ ਜਬ ਹੋਤ ਅਰਿਸ਼ਟ ਅਪਾਰਾ ਤਬ ਤਬ ਦੇਹ ਧਰਤ ਅਵਤਾਰਾ। ਜਦੋਂ ਜਦੋਂ ਇਹ ਸੰਸਾਰ ਤੇ ਪਾਪ ਵੱਧਦਾ ਉਦੋਂ ਉਦੋਂ ਉਹ ਅਕਾਲ ਪੁਰਖ ਦੇਹਧਾਰੀ ਬਣ ਕੇ, ਸਰੀਰ ਵਾਲਾ ਬਣ ਕੇ ਸੰਸਾਰ ਤੇ ਆਉਂਦਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਵੀ ਜਨਮ ਸਾਖੀ ਵਿੱਚ ਅਜਿੱਤੇ ਰੰਧਾਵੇ ਦੀ ਗੋਸ਼ਟ ਵਿੱਚ ਵੀ ਸਤਿਗੁਰਾਂ ਨੇ ਲਿਖਿਆ, ਜੁਗਾ ਜੁਗੰਤਰ ਸਤਿਗੁਰੂ ਦੂਸਰ ਹੋਆ ਨਾ ਹੋਗ, 84 ਜਾਮੇ ਪਹਿਰ ਕੇ ਪਾਛੇ ਭਇਆ ਅਲੋਪ, 70 ਜਾਮੇ ਭਗਤ ਜਨ 14 ਸਤਿਗੁਰੂ ਰਾਏ, ਗੁਰਮੁਖ ਹੋਏ ਸੋ ਮਿਲ ਰਹੇ ਮਨਮੁਖ ਲੈਣ ਸਜਾਏ। ਹਰ ਯੁੱਗ ਦੇ ਵਿੱਚ ਹੀ ਸਤਿਗੁਰੂ ਹੁੰਦਾ ਆਇਆ। ਭੱਟਾਂ ਨੇ ਆਪਣੇ ਸਵਈਆਂ ਦੇ ਵਿੱਚ ਲਿਖਿਆ, ਭੱਟ ਕਹਿੰਦੇ ਨੇ, ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ, ਤ੍ਰੇਤੇ ਤੈ ਮਾਣਿਓ ਰਾਮ ਰਘੁਵੰਸ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕ੍ਰਿਤਾਰਥ ਕੀਓ, ਉਗਰ ਸੈਨਿਕੋ ਰਾਜ ਅਭੈ ਭਗਤ ਹਜਨ ਦੀਓ, ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ, ਸ੍ਰੀ ਗੁਰ ਰਾਜ ਅਬਚਲ ਅਟਲ ਆਦਿ ਪੁਰਖ ਫਰਮਾਇਓ। ਕੋਈ ਸਮਾਂ ਇਸ ਤਰ੍ਹਾਂ ਦਾ ਨਹੀਂ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਉਪਦੇਸ਼ਾਂ ਦੇ ਵਿੱਚ ਮੈਂ ਸਰਵਣ ਕੀਤਾ ਸੀ। ਪਾਤਸ਼ਾਹ ਕਹਿੰਦੇ ਨੇ, ਕੋਈ ਇਸ ਧਰਤੀ ਤੇ ਕੋਈ ਵੀ ਇਸ ਤਰ੍ਹਾਂ ਦਾ ਸਮਾਂ ਨਹੀਂ ਜਦੋਂ ਸਤਿਗੁਰੂ ਨਹੀਂ ਹੁੰਦਾ। ਉਹ ਜਦੋਂ ਇਹ ਸੰਸਾਰ ਨਹੀਂ ਸੀ ਉਦੋਂ ਵੀ ਹੈ ਸੀ, ਜਦੋਂ ਇਹ ਸੰਸਾਰ ਹੈ ਉਹ ਉਦੋਂ ਵੀ ਹੈ, ਤੇ ਜਦੋਂ ਇਹ ਸੰਸਾਰ ਨਾ ਰਹੇਗਾ ਇਹ ਨਾਸ਼ ਹੋ ਜਾਵੇਗਾ, ਉਹ ਉਦੋਂ ਵੀ ਹੋਵੇਗਾ। ਉਹ ਹਮੇਸ਼ਾ ਹੀ ਹੈ, ਉਹ ਸਦਾ ਹੀ ਹੈ। ਕੋਈ ਇਸ ਤਰ੍ਹਾਂ ਦਾ ਸਮਾਂ ਨਹੀਂ ਕਿ ਜਦੋਂ ਸਤਿਗੁਰੂ ਇਸ ਧਰਤੀ ਤੇ, ਇਸ ਸੰਸਾਰ ਤੇ ਨਾ ਹੋਵੇ। ਸੋ ਧਰਤੀ ਤੇ ਬਹੁਤ ਜ਼ਿਆਦਾ ਪਾਪ ਹੋ ਰਿਹਾ ਸੀ। ਭਾਈ ਗੁਰਦਾਸ ਜੀ ਉਹਨਾਂ ਹਾਲਾਤਾਂ ਨੂੰ ਆਪਣੀਆਂ ਵਾਰਾਂ ਦੇ ਵਿੱਚ ਬਿਆਨ ਕਰਦੇ ਨੇ ਕਿ ਸੰਸਾਰ ਦੇ ਜਿਹੜੇ ਹਾਲਾਤ ਨੇ ਉਹ ਕਿਹੋ ਜਿਹੇ ਹੋ ਚੁੱਕੇ ਸਨ। ਭਾਈ ਜੀ ਕਹਿੰਦੇ ਨੇ, ਕੱਲ ਆਈ ਕੁੱਤੇ ਮੂੰਹੀ ਖਾਜ ਹੋਆ ਮੁਰਦਾਰ ਗੁਸਾਈ। ਕੁੱਤੇ ਦੇ ਮੂੰਹ ਵਾਲਾ ਕਲਯੁਗ ਆ ਗਿਆ। ਬੰਦਿਆਂ ਦੇ ਕੁੱਤੇ ਦੇ ਮੂੰਹ ਲੱਗ ਗਏ, ਨਹੀਂ, ਬੰਦਿਆਂ ਦੇ ਮੂੰਹ ਜਿਹੜੇ ਸਨ ਉਹ ਬੰਦਿਆਂ ਵਰਗੇ ਸਨ, ਪਰ ਉਹਨਾਂ ਦਾ ਖਾਣਾ ਜਿਹੜਾ ਭਾਈ ਗੁਰਦਾਸ ਜੀ ਕਹਿੰਦੇ ਸਨ ਉਹ ਕੁੱਤਿਆਂ ਵਾਲਾ ਹੋ ਗਿਆ ਸੀ। ਕੱਲ ਆਈ ਕੁੱਤੇ ਮੂੰਹੀ ਖਾਜ ਹੋਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਵ ਦੇ ਉਲਟੀ ਵਾੜ ਖੇਤ ਕੋ ਖਾਈ, ਪਰਜਾ ਅੰਧੀ ਗਿਆਨ ਵੇਣ ਕੂੜ ਕੁਸਤ ਮੁਖੋਂ ਆਲਾਈ, ਚੇਲੇ ਸਾਜ ਵਜਾਏ ਦੇ ਨੱਚਣ ਗੁਰੂ ਬਹੁਵਿਧ ਭਾਈ, ਸੇਵਕ ਬੈਠਣ ਘਰਾਂ ਵਿੱਚ ਗੁਰੂ ਉੱਠ ਘਰੀ ਤਿਨਾੜੇ ਜਾਈ, ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਈ, ਤੇ ਇਸਤਰੀ ਪੁਰਖੇ ਦਾਮ ਹਿਤ ਭਾਵੇ ਆਏ, ਕਿਥਾਉ ਜਾਈ ਤੇ ਵਰਤਿਆ ਪਾਪ ਸਭ ਸਜਗ ਮਾਹੀ। ਸਾਰੇ ਸੰਸਾਰ ਤੇ ਪਾਪ ਫੈਲ ਗਿਆ। ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੇ ਵਿੱਚ ਇੱਕ ਥਾਂ ਹੋਰ ਜ਼ਿਕਰ ਕਰਦੇ ਨੇ। ਭਾਈ ਜੀ ਕਹਿੰਦੇ ਨੇ, ਚਾਰੇ ਜਾਗੇ ਚਹੁ ਜੁਗੀ ਪੰਚਾਇਣ ਪ੍ਰਭ ਆਪੇ ਹੋਆ, ਆਪੇ ਕਲਮ ਪੱਟੀ ਆਪ ਆਪੇ ਲਿਖਣ ਹਾਰਾ ਹੋਆ, ਬਾਜ ਗੁਰੂ ਅੰਧੇਰ ਹੈ ਖਹਿ ਖਹਿ ਮਰਦੇ ਬਹੁ ਵਿਦਲੋਆ। ਭਾਈ ਜੀ ਕਹਿੰਦੇ ਨੇ, ਗੁਰੂ ਤੋਂ ਬਗੈਰ ਇਹ ਸੰਸਾਰ ਤੇ ਹਨੇਰਾ ਹੈ, ਗੁਰੂ ਤੋਂ ਬਗੈਰ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰੂ ਤੋਂ ਬਗੈਰ ਹਮੇਸ਼ਾ ਹੀ ਘੁੱਪ ਹਨੇਰਾ ਹੈ, ਗੁਰੂ ਤੋਂ ਬਗੈਰ ਮਨੁੱਖ ਨੂੰ ਸਮਝ ਨਹੀਂ ਲੱਗਦੀ ਕੀ ਕਰਨੀ ਕੀ ਕਰਨਾ। ਬਾਜ ਹੋ ਚਾਰੇ ਜਾਗੇ ਚਹੁ ਜੁਗੀ ਪੰਚਾਇਣ ਪ੍ਰਭ ਆਪੇ ਹੋਆ, ਆਪੇ ਕਲਮ ਪੱਟੀ ਆਪ ਆਪੇ ਲਿਖਣ ਹਾਰਾ ਹੋਆ, ਬਾਜ ਗੁਰੂ ਅੰਧੇਰ ਹੈ ਖਹਿ ਖਹਿ ਮਰਦੇ ਬਹੁ ਵਿਧ ਲੋਆ, ਵਰਤਿਆ ਪਾਪ ਜਗਤ ਤੇ ਧੌਲ ਉਡੀਨਾ ਨਿਸ ਦਿਨ ਰੋਵਾ। ਜਦੋਂ ਸੰਸਾਰ ਤੇ ਪਾਪ ਫੈਲ ਗਿਆ ਤੇ ਧਰਮ ਰੂਪੀ ਬਲਦ ਜਿਹੜਾ ਸੀ ਉਹ ਕੁਰਲਾਉਣ ਲੱਗ ਪਿਆ, ਰੋਣ ਲੱਗ ਪਿਆ। ਬਾਜ ਦਇਆ ਬਲ ਹੀਣ ਹੋਏ ਨਿੱਗਰ ਚੱਲੇ ਰਸਾਤਲ ਟੋਵਾ। ਜਦੋਂ ਲੋਕ ਦਇਆ ਤੋਂ ਖਾਲੀ ਹੋ ਗਏ, ਧਰਮ ਅੰਦਰੋਂ ਨਿਕਲ ਗਿਆ, ਦਇਆ ਨਿਕਲ ਗਈ ਤੇ ਇਹ ਧਰਮ ਰੂਪੀ ਬਲਦ ਜਿਹੜਾ ਸੀ ਫਿਰ ਰਸਾਤਲ ਵੱਲ ਜਾਣ ਲੱਗ ਪਿਆ। ਭਾਈ ਗੁਰਦਾਸ ਜੀ ਕਹਿੰਦੇ ਨੇ, ਖੜਾ ਇਕੱਤੇ ਪੈਰ ਤੇ ਪਾਪ ਸੰਗ ਬਹੁ ਭਾਰਾ ਹੋਆ, ਧਰਮ ਰੂਪੀ ਬਲ ਜਿਹੜਾ ਸੀ ਉਹ ਇੱਕੋ ਪੈਰ ਤੇ ਖਲੋਤਾ ਹੈ ਤੇ ਪਾਪਾਂ ਦੇ ਨਾਲ ਬਹੁਤ ਭਾਰਾ ਹੋ ਗਿਆ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ, ਉਸ ਵੇਲੇ ਕੋਈ ਨਾ ਥੰਮੇ ਸਾਧ ਬਿਨ ਤੇ ਸਾਧ ਨਾ ਦਿਸੈ ਜੱਗ ਵਿੱਚ ਕੋਆ। ਉਸ ਰਸਾਤਲ ਵੱਲ ਜਾਂਦੇ ਹੋਏ ਧਰਮ ਰੂਪੀ ਬਲਦ ਨੂੰ ਅਗਰ ਕੋਈ ਥੰਮ ਸਕਦਾ ਸੀ ਤੇ ਕੋਈ ਸਤਪੁਰਸ਼, ਕੋਈ ਸਾਧ, ਕੋਈ ਅਵਤਾਰ, ਪਰ ਉਸ ਵੇਲੇ ਧਰਤੀ ਤੇ ਕੋਈ ਅਵਤਾਰ, ਕੋਈ ਇਹੋ ਜਿਹਾ ਸੰਤ ਮਹਾਂਪੁਰਸ਼ ਦਿਸ ਨਹੀਂ ਸੀ ਰਿਹਾ। ਤੇ ਹੋਇਆ ਕਿ ਧੌਲ ਧਰਮ ਪੁਕਾਰੇ ਤਲੇ ਖੜੋਆ, ਇਹ ਪੁਕਾਰਾਂ ਕਰ ਕਰਕੇ ਰੋਣ ਲੱਗਾ। ਤੇ ਇਹਦੀ ਪੁਕਾਰ ਜਿਹੜੀ ਹੈ ਫਿਰ ਉਹ ਅਕਾਲ ਪੁਰਖ ਸੱਚੇ ਪਾਤਸ਼ਾਹ ਦੇ ਚਰਣਾਂ ਵਿੱਚ ਪਹੁੰਚੀ। ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੇ ਵਿੱਚ ਕਹਿੰਦੇ ਨੇ, ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਹਿ ਪਠਾਇਆ, ਚਰਨ ਧੋਏ ਰਹਿਰਾਸ ਕਰ ਚਰਨਾਮ੍ਰਿਤ ਸਿੱਖਾਂ ਪਿਲਾਇਆ, ਪਾਰ ਬ੍ਰਹਮ ਪੂਰਨ ਬ੍ਰਹਮ ਕਲਯੁਗ ਅੰਦਰ ਇੱਕ ਦਿਖਾਇਆ, ਚਾਰੇ ਪੈਰ ਧਰਮ ਦੇ ਚਾਰ ਵਰਨ ਇੱਕ ਵਰਨ ਕਰਾਇਆ, ਰਾਣਾ ਰੰਕ ਬਰਾਬਰੀ ਪੈਰੀ ਪਵਣਾ ਜਗ ਵਰਤਾਇਆ। ਇੱਕ ਪਾਸੇ ਰਾਜਾ ਏ, ਇੱਕ ਪਾਸੇ ਭਿਖਾਰੀ ਏ, ਉਹਨਾਂ ਦੋਵਾਂ ਨੂੰ ਸੱਚੇ ਪਾਤਸ਼ਾਹ ਹੁਕਮ ਕੀਤਾ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਉਪਦੇਸ਼ਾਂ ਦੇ ਵਿੱਚ। ਜਸ ਜੀਵਨ ਦੇ ਵਿੱਚ ਵੀ ਕਥਾ ਆਉਂਦੀ ਹੈ ਕਿ ਮੇਰਾ ਇੱਕ ਭਾਨੇ ਇੱਕ ਭਾਵੇਂ ਇੱਕ ਪਾਸੇ ਸੱਚੇ ਪਾਤਸ਼ਾਹ ਕਹਿੰਦੇ ਨੇ, ਇੱਕ ਪਾਸੇ ਕਿੱਲਿਆਂ ਦਾ ਮਾਲਕ ਹੋਵੇ ਤੇ ਇੱਕ ਪਾਸੇ ਮੇਰਾ ਗਰੀਬ ਸਿੱਖ ਹੋਵੇ, ਉਹ ਆਪੋ ਵਿੱਚ ਇੱਕ ਦੂਜੇ ਨੂੰ ਪੈਰਾਂ ਤੇ ਮੱਥਾ ਟੇਕਣ। ਅੱਜ ਭਾਵੇਂ ਸਟੇਜਾਂ ਦੇ ਪ੍ਰਚਾਰ ਹੁੰਦਾ ਹੈ ਕੋਈ ਕਿਸੇ ਨੂੰ ਪੈਰਾਂ ਤੇ ਮੱਥਾ ਨਾ ਟੇਕੋ, ਪਰ ਗੁਰਬਾਣੀ ਅੰਦਰ ਜਿੰਨੇ ਪ੍ਰਮਾਣ ਮੱਥਾ ਟੇਕਣ ਦੇ ਆਏ ਨੇ, ਨਾ ਟੇਕਣ ਦਾ ਇੱਕ ਵੀ ਪ੍ਰਮਾਣ ਨਹੀਂ ਆਇਆ। ਪਾਤਸ਼ਾਹ ਕਹਿੰਦੇ ਨੇ, ਜਿਉਂ ਜਿਉਂ ਦੇਖਿਆ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੇ ਪਾਏ ਜੀਉ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਇੱਕ ਥਾਂ ਦੇ ਪਾਠ ਆਇਆ, ਪਾਤਸ਼ਾਹ ਕਹਿੰਦੇ ਨੇ, ਕਹੋ ਨਾਨਕ ਭਲਾ ਮੇਰਾ ਕਰਮ ਜਿਸ ਭੇਟੇ ਸਾਧੂ ਕੇ ਚਰਨ। ਮੈਨੂੰ ਸਾਧੂਆਂ ਦੇ ਚਰਨਾਂ ਦੀ ਪ੍ਰਾਪਤੀ ਹੋਈ, ਕੋਈ ਇਹੋ ਜਿਹਾ ਮੇਰਾ ਭਲਾ ਕਰਮ ਸੀ ਪਿਛਲਾ ਕੋਈ। ਥਾਂ ਥਾਂ ਤੇ ਪ੍ਰਮਾਣ ਆਏ ਨੇ ਕਿ ਮੱਥਾ ਟੇਕਣਾ ਚਾਹੀਦਾ ਸਾਧੂਆਂ ਦੇ ਚਰਨਾਂ ਤੇ। ਉਲਟਾ ਖੇਲ ਪਿਰਮ ਦਾ ਪੈਰਾਂ ਉੱਪਰ ਸੀਸ ਨਿਵਾਇਆ, ਕਲ ਯੁਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਣਾਇਆ, ਤੇ ਕਲ ਤਾਰਨ ਗੁਰੂ ਨਾਨਕ ਆਇਆ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇਸ ਸੰਸਾਰ ਤੇ ਆਏ ਤੇ ਸੰਸਾਰ ਤੇ ਆਣ ਕੇ ਉਹ ਸਮਾਂ ਆਇਆ ਜਿਸ ਵੇਲੇ ਭਾਈ ਗੁਰਦਾਸ ਜੀ ਕਹਿੰਦੇ ਨੇ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਠੋਰ ਤਪ ਕੀਤਾ, ਪਹਿਲਾਂ ਬਾਬੇ ਪਾਇਆ ਬਖਸ਼ ਦਰ ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅੱਖ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ, ਫਿਰ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਸਿਓਂ ਬਣਿਆਈ, ਬਾਬਾ ਪੈਦਾ ਸੱਚਖੰਡ ਨਾਉ ਨਿਧ ਨਾਮ ਗਰੀਬੀ ਪਾਈ, ਬਾਬਾ ਦੇਖੇ ਧਿਆਨ ਤਰ ਜਲਦੀ ਸਭ ਪ੍ਰਿਥਵੀ ਦਿਸਿਆਈ। ਜਿਸ ਵੇਲੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਅੰਤਰ ਧਿਆਨ ਹੋ ਕੇ ਵੇਖਿਆ ਸਾਰਾ ਸੰਸਾਰ ਜਿਹੜਾ ਸੀ ਤ੍ਰਿਸ਼ਨਾ ਦੀ ਅੱਗ ਵਿੱਚ, ਕਾਮ ਕ੍ਰੋਧ ਲੋਹ ਮੋਹ ਅਹੰਕਾਰ ਦੀ ਅੱਗ ਵਿੱਚ ਸੜਦਾ ਪਿਆ ਸੀ ਇਹ ਸਾਰਾ ਸੰਸਾਰ। ਬਾਅਦ ਜਹੋਂ ਗੁਰੂ ਗੁਬਾਰ ਹੈ ਹੈ ਕਰਦੀ ਸੁਣੀ ਲੁਕਾਈ, ਤੇ ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਤੇ ਚੜਿਆ ਸੋਧਣ ਧਰਤ ਲੁਕਾਈ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਪਣੇ ਦੋ ਸਾਥੀਆਂ ਨੂੰ ਨਾਲ ਲਿਆ, ਭਾਈ ਬਾਲੇ ਨੂੰ ਤੇ ਮਰਦਾਨੇ ਰਬਾਬੀ ਨੂੰ ਨਾਲ ਲੈ ਕੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਇਹ ਸੰਸਾਰ ਦਾ ਰਟਨ ਆਰੰਭ ਕੀਤਾ। ਇੱਥੋਂ ਕਾ ਆਪਾਂ ਇਤਿਹਾਸ ਆਰੰਭ ਕਰਦੇ ਹਾਂ। ਭਾਈ ਸੰਤੋਖ ਸਿੰਘ ਜੀ ਨਾਨਕ ਪ੍ਰਕਾਸ਼ ਦੇ ਵਿੱਚ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਮੰਗਲ ਕਰਦੇ ਨੇ। ਦੁਹਰਾ ਚਰਨ ਕਮਲ ਸਤਿਗੁਰੂ ਕੇ, ਸੁਖ ਕੋ ਸਦਨ ਪਛਾਣ, ਬਸ ਹੈ ਸਦਾ ਮਨ ਸਥਿਰ ਹੋਇ, ਲਹਿ ਹੈ ਪਰਮ ਕਲਿਆਣ। ਚਰਨ ਕਮਲ ਸਤਿਗੁਰੂ ਕੇ, ਸੁਖ ਕੋ ਸਦਨ ਪਛਾਣ। ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਜਿਹੜੇ ਸਤਿਗੁਰਾਂ ਦੇ ਚਰਨ ਕਮਲ ਨੇ ਨਾ ਇਹ ਸੁੱਖਾਂ ਦਾ ਘਰ ਆ, ਸੁੱਖ ਕੋ ਸਦਨ ਪਛਾਣ, ਇਹ ਸੁੱਖਾਂ ਦਾ ਘਰ ਆ। ਜੇ ਚਰਨ ਕਮਲ ਜਿਹਦੇ ਹਿਰਦੇ ਦੇ ਵਿੱਚ ਵਸ ਜਾਂਦੇ ਨੇ ਉਹਨੂੰ ਸਦਾ ਹੀ ਸੁੱਖ ਆ। ਬਸ ਹੈ ਸਦਾ ਮਨ ਸਥਿਰ ਹੋਇਆ, ਜਿਹਦੇ ਮਨ ਦੇ ਵਿੱਚ ਇਹ ਚਰਨ ਕਮਲ ਵਸ ਜਾਂਦੇ ਨੇ ਉਹਦੇ ਮਨ ਨੂੰ ਟਿਕਾ ਆ ਜਾਂਦਾ, ਸਥਿਰ ਹੋਇਆ ਉਹਦਾ ਮਨ ਸਥਿਰ ਹੋ ਜਾਂਦਾ, ਉਹਨੂੰ ਟਿਕਾ ਆ ਜਾਂਦਾ, ਲਹਿ ਹੈ ਪਰਮ ਕਲਿਆਣ, ਤੇ ਉਹਨੂੰ ਪਰਮ ਕਲਿਆਣਤਾ ਦੀ ਪ੍ਰਾਪਤੀ ਹੋ ਜਾਂਦੀ ਏ। ਤੇ ਭਾਈ ਬਾਲਾ ਜੀ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੂੰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀਆਂ ਇਹ ਸਾਖੀਆਂ ਸੁਣਾ ਰਹੇ ਸਨ। ਸ੍ਰੀ ਅੰਗਦ ਸੁਣੀਐ ਗੁਣ ਭਵਨੰ ਤੇਹ ਤੇ ਕੀਨ ਗੁਰੂ ਪੁਨ ਗਵਨੰ। ਭਾਈ ਬਾਲਾ ਜੀ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੂੰ ਕਹਿੰਦੇ ਨੇ ਸ੍ਰੀ ਅੰਗਦ ਸੁਣੀਐ ਗੁਣ ਭਵਨੰ, ਹੇ ਗੁਣਾਂ ਦੇ ਸਮੁੰਦਰ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਸੁਣੋ। ਤੇਹ ਤੇ ਕੀਨ ਗੁਰੂ ਪੁਨ ਗਵਨੰ, ਉਸ ਸਥਾਨ ਤੋਂ ਜਿਹੜਾ ਪਹਿਲਾ ਸਥਾਨ ਜਿੱਥੇ ਕਿਰਪਾ ਕਰਕੇ ਕੋਈ ਕੌਤਕ ਕਰਕੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਭਾਈ ਬਾਲਾ ਜੀ ਕਹਿੰਦੇ ਨੇ ਤੇਹ ਤੇ ਕੀਨ ਗੁਰੂ ਪੁਨ ਗਵਨੰ, ਉੱਥੋਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਅਗਾਂਹ ਵਾਸਤੇ ਚਾਲੇ ਪਾਏ। ਲਵਪੁਰ ਕੇ ਜਬ ਗਏ ਸਮੀਪਾ ਕਰੀ ਸਥਿਤ ਬੇਦੀ ਕੁਲ ਦੀਪਾ। ਲਵਪੁਰ ਭਾਵ ਲਾਹੌਰ ਦੇ ਜਦੋਂ ਕੋਲ ਗਏ ਤੇ ਉੱਥੇ ਲਾਹੌਰ ਸ਼ਹਿਰ ਦੇ ਲਾਹੌਰ ਨਗਰ ਦੇ ਕੋਲ ਜਾ ਕੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਬਾਹਰ ਇੱਕ ਥਾਂ ਤੇ ਬੈਠ ਗਏ। ਦੁਨੀ ਚੰਦ ਤਹਿ ਬਨੀਆਂ ਭਾਰੀ ਗੁਰ ਕੀਰਤ ਤਿਸ ਸੁਨੀ ਅਗਾਰੀ। ਉੱਥੇ ਇੱਕ ਦੁਨੀ ਚੰਦ ਨਾਮ ਦਾ ਬਹੁਤ ਵੱਡਾ ਵਪਾਰੀ ਰਹਿੰਦਾ ਸੀ। ਦੁਨੀ ਚੰਦ ਤਹਿ ਬਨੀਆਂ ਭਾਰੀ ਗੁਰ ਕੀਰਤ ਤਿਸ ਸੁਨੀ ਅਗਾਰੀ, ਤੇ ਉਹਨੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਪਹਿਲਾਂ ਵੀ ਜਸ ਸੁਣਿਆ ਸੀ ਬਹੁਤ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਨ ਅਵਤਾਰ ਪ੍ਰਗਟ ਹੋਏ ਨੇ ਸੰਸਾਰ ਤੇ। ਤੇਹ ਦਿਨ ਕੀਨੋ ਸ਼ਰਾਧ ਵਿਸਾਲਾ ਪਿਤ ਕੀ ਬਰਸੀਣੀ ਲਖ ਕਾਲਾ। ਤੇ ਇਸ ਦੁਨੀ ਚੰਦ ਨੇ ਇਹਦੇ ਪਿਤਾ ਜੀ ਨੂੰ ਚੜ੍ਹਾਈ ਕੀਤਿਆਂ ਤਕਰੀਬਨ ਇੱਕ ਬਰਸ ਇੱਕ ਸਾਲ ਹੋ ਚੱਲਿਆ ਸੀ, ਤੇ ਉਹਨਾਂ ਦਾ ਬਰਸੀ ਦਾ ਦਿਨ ਜਾਣ ਕੇ ਪਿਤ ਕੀ ਬਰਸੀਣੀ ਲਖ ਕਾਲਾ, ਪਿਤਾ ਦੀ ਬਰਸੀ ਦਾ ਸਮਾਂ ਜਾਣ ਕੇ ਤੇਹ ਦਿਨ ਕੀਨੋ ਸ਼ਰਾਧ ਵਿਸ਼ਾਲਾ, ਉਸ ਦਿਨ ਇਸ ਦੁਨੀ ਚੰਦ ਨੇ ਬਹੁਤ ਵੱਡਾ ਸ਼ਰਾਧ ਕੀਤਾ। ਸੁਣ ਕਰ ਆਗਮ ਕਿਰਪਾ ਨਿਕੇਤਾ ਸੋ ਆਵਾ ਲੈਣੇ ਕੇ ਹਿਤਾ। ਸੁਣ ਕਰ ਆਗਮ ਕਿਰਪਾ ਨਿਕੇਤਾ, ਕਿਰਪਾ ਕਰਨ ਵਾਲੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਆਉਣਾ ਸੁਣ ਕੇ ਮਨ ਚਾਓ ਪਿਆ, ਪ੍ਰਭ ਆਗਮ ਸੁਣਿਆ, ਮਨ ਦੇ ਵਿੱਚ ਚਾਹ ਪੈਦਾ ਹੋ ਗਿਆ। ਸੋ ਆਵਾ ਲੈਣੇ ਕੇ ਹਿਤਾ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਆਪ ਚੱਲ ਕੇ ਲੈਣ ਵਾਸਤੇ ਆਇਆ। ਪਦ ਅਰਬਿੰਦ ਸੋ ਬੰਧਨ ਕੀਨਾ ਬਿਨੈ ਭਨੀ ਬਹੁ ਹੋਇਓ ਦੀਨਾ। ਪਦ ਅਰਬਿੰਦ ਸੋ ਬੰਧਨ ਕੀਨਾ, ਅਰਬਿੰਦ ਭਾਵ ਪਦ ਅਰਬਿੰਦ, ਚਰਨ ਕਮਲਾਂ ਦੇ ਉੱਤੇ ਆਣ ਕੇ ਬੰਧਨ ਕੀਤਾ, ਵੰਦਨਾ ਕੀਤੀ, ਮੱਥਾ ਟੇਕਿਆ ਸਤਿਗੁਰਾਂ ਨੂੰ। ਬਿਨੈ ਭਨੀ ਬਹੁ ਹੋਇਓ ਦੀਨਾ, ਬਹੁਤ ਹੀ ਮਸਕੀਨ ਹੋ ਕੇ ਬਹੁਤ ਹੀ ਨਿਮਰ ਹੋ ਕੇ ਅਰਜ ਬੇਨਤੀ ਕੀਤੀ, ਬੇਨਤੀ ਕੀਤੀ। ਪੂਰਨ ਪੁਰਖ ਲਖੋ ਹਮ ਪ੍ਰੀਤਾ ਚਲਹੋ ਸਦਨ ਕੋ ਕਰਹੋ ਪੁਨੀਤਾ। ਪੂਰਨ ਪੁਰਖ ਲਖੋ ਹਮ ਪ੍ਰੀਤਾ, ਦੁਨੀ ਚੰਦ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਅਰਜ ਕਰਨ ਲੱਗਾ, ਹੇ ਪੂਰਨ ਪੁਰਖ ਸੱਚੇ ਪਾਤਸ਼ਾਹ, ਮੇਰੀ ਪ੍ਰੀਤੀ ਨੂੰ ਸੱਚੀ ਸਮਝਿਆ ਜੇ। ਪੂਰਨ ਪੁਰਖ ਲਖੋ ਹਮ ਪ੍ਰੀਤਾ ਚਲਹੋ ਸਦਨ ਕੋ ਕਰਹੋ ਪੁਨੀਤਾ, ਸੱਚੇ ਪਾਤਸ਼ਾਹ ਮੇਰੇ ਘਰ ਚੱਲ ਕੇ ਮੇਰੇ ਘਰ ਨੂੰ ਪਵਿੱਤਰ ਕਰੋ, ਕਿਰਪਾ ਕਰੋ। ਤੇਹ ਬਿਲੋਕ ਕੈ ਪ੍ਰੇਮ ਵਿਸਾਲਾ ਗਮਨ ਕੀਓ ਉਠ ਸੰਗ ਕਿਰਪਾਲਾ। ਤੇਹ ਬਿਲੋਕ ਕੈ ਪ੍ਰੇਮ ਵਿਸਾਲਾ, ਦੁਨੀ ਚੰਦ ਦਾ ਪ੍ਰੇਮ ਵੇਖ ਕੇ, ਅਥਾਹ ਪ੍ਰੇਮ ਵੇਖ ਕੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਗਮਨ ਕੀਓ ਉਠ ਸੰਗ ਕਿਰਪਾਲਾ ਉਹਦੇ ਨਾਲ ਉੱਠ ਕੇ ਚੱਲ ਪਏ। ਸਾਧ ਸੰਗਤ ਜੀ, ਸਤਿਗੁਰੂ ਪਦਾਰਥਾਂ ਦਾ ਭੁੱਖਾ ਨਹੀਂ ਹੁੰਦਾ, ਉਹ ਪ੍ਰੇਮ ਦਾ ਭੁੱਖਾ ਹੁੰਦਾ। ਭਾਵੇਂ ਕੋਈ ਅਮੀਰ ਹੈ, ਭਾਵੇਂ ਕੋਈ ਗਰੀਬ ਹੈ, ਸਤਿਗੁਰੂ ਉੱਥੇ ਹੀ ਜਾਂਦਾ ਜਿੱਥੇ ਪ੍ਰੇਮ ਹੁੰਦਾ, ਜਿਹਦੇ ਅੰਦਰ ਪ੍ਰੇਮ ਹੈ, ਜਿਹਦੇ ਅੰਦਰ ਭਾਵ ਹੈ। ਕਬੀਰ ਜੀ ਦਾ ਪਾਠ ਆਇਆ, ਉਹ ਕਹਿੰਦੇ ਨੇ ਰਾਜਨ ਕੌਣ ਤੁਮਾਰੇ ਆਵੇ। ਜਿਸ ਵੇਲੇ ਬਿਦਰ ਦੇ ਘਰ ਗਏ ਭਗਵਾਨ ਸ਼੍ਰੀ ਕ੍ਰਿਸ਼ਨ ਮਹਾਰਾਜ, ਇਹ ਸਾਖੀ ਅੱਗੇ ਤੁਸੀਂ ਪਤਾ ਨਹੀਂ ਕਿੰਨੀ ਕੁ ਵਾਰ ਸੁਣੀ ਹੈ, ਮੈਂ ਸਿਰਫ ਟੂਕ ਮਾਤਰ ਪ੍ਰਮਾਣ ਦੇਣਾ ਹੈ। ਤੇ ਜਦੋਂ ਦੁਰਯੋਧਨ ਨੇ ਪੁੱਛਿਆ ਕਿ ਤੂੰ ਇੱਕ ਗਰੀਬੜੇ ਜਿਹੇ ਦੇ ਘਰ ਜਾ ਕੇ ਰਾਤ ਗੁਜ਼ਾਰੀਏ, ਤੇ ਉਸ ਵੇਲੇ ਭਗਵਾਨ ਸ਼੍ਰੀ ਕ੍ਰਿਸ਼ਨ ਮਹਾਰਾਜ ਉਸ ਨੂੰ ਜਵਾਬ ਦਿੱਤਾ, ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਉ ਬਿਦਰ ਕੋ ਦੇਖਿਓ, ਉਹ ਗਰੀਬ ਮੋਹੇ ਭਾਵੇ, ਹਸਤੀ ਦੇਖ ਭਰਮ ਤੇ ਭੂਲਾ, ਸ੍ਰੀ ਭਗਵਾਨ ਨਾ ਜਾਣਿਆ, ਤੁਮਰੋ ਦੂਧ ਬਿਦਰ ਕੋ ਪਾਨੋ, ਅੰਮ੍ਰਿਤ ਕਰ ਮੈਂ ਮਾਨਿਆ। ਉਹ ਬਿਦਰ ਦੇ ਘਰ ਦਾ ਤੇ ਪਾਣੀ ਵੀ ਜਿਹੜਾ ਹੈ ਉਹ ਵੀ ਅੰਮ੍ਰਿਤ ਵਰਗਾ। ਕਿਉਂ ਸੀ ਅੰਮ੍ਰਿਤ ਵਰਗਾ? ਕਿਉਂਕਿ ਉਹਦੇ ਅੰਦਰ ਪ੍ਰੇਮ ਸੀ, ਉਹ ਪਾਣੀ ਦੇ ਅੰਦਰ ਵੀ ਪ੍ਰੇਮ ਸੀ, ਪ੍ਰੇਮ ਦੇ ਨਾਲ ਭਿੱਜਿਆ ਹੋਇਆ ਸੀ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਸਮ ਦਰਬਾਰ ਦੇ ਵਿੱਚ ਕਹਿੰਦੇ ਨੇ, ਉਹ ਕਹਿੰਦੇ ਨੇ, ਕਹਾ ਭਇਓ ਜੋ ਦੋ ਲੋਚਨ ਮੂੰਦ ਕੇ ਬੈਠ ਰਹਿਓ, ਬਕ ਧਿਆਨ ਲਗਾਇਓ, ਨਹਾਤ ਫਿਰਿਓ ਲੀਏ ਸਾਤ ਸਮੁੰਦਰਨ ਬੈਸ ਕੀਓ, ਨਹਾਤ ਫਿਰਿਓ ਲੀਏ ਸਾਤ ਸਮੁੰਦਰਨ, ਨਹਾਤ ਫਿਰਿਓ ਲੀਏ ਸਾਤ ਸਮੁੰਦਰਨ। ਇਸ ਤਰ੍ਹਾਂ ਅਖੀਰ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਮੈਨੂੰ ਪਾਠ ਥੋੜਾ ਜਿਹਾ ਵਿਸਰ ਗਿਆ ਇੱਥੋਂ, ਬਖਿਆਨ ਕੀਓ ਸੋ ਐਸੇ ਸੀ ਐਸੇ ਹੀ ਐਸੋ ਐਸ ਬਿਤਾਇਓ। ਅਖੀਰ ਤੇ ਸੱਚੇ ਪਾਤਸ਼ਾਹ ਕਹਿੰਦੇ ਨੇ, ਸਾਚ ਕਹੋ ਸੁਨ ਲੇਹੋ ਸਭੈ, ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਜਿਨ੍ਹਾਂ ਨੇ ਪ੍ਰੇਮ ਕੀਤਾ ਹੈ ਉਹਨਾਂ ਨੂੰ ਹੀ ਭਗਵਾਨ ਦੀ ਪ੍ਰਾਪਤੀ ਹੁੰਦੀ ਹੈ। ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਉਸ ਦੁਨੀ ਚੰਦ ਦੀ ਇਸ ਪ੍ਰੇਮ ਭਰੀ ਅਰਜ ਸੁਣ ਕੇ ਤੇ ਉਹਦੇ ਨਾਲ ਚੱਲ ਪਏ। ਹੁਤੋ ਸਦਨ ਜੋ ਅਧਿਕ ਬਚਿਤਰਾ, ਤਹਾਂ ਬਸਾਏ ਪਰਮ ਪਵਿੱਤਰਾ। ਇੱਕ ਬਹੁਤ ਹੀ ਬਚਿੱਤਰ ਘਰ ਸੀ, ਹੁਤੋ ਸਦਨ ਜੋ ਅਧਿਕ ਬਚਿੱਤਰਾ, ਬਹੁਤ ਜ਼ਿਆਦਾ ਬਚਿੱਤਰ ਜਿਹੜਾ ਘਰ ਸੀ, ਬਹੁਤ ਵੱਡਾ ਘਰ ਸੀ। ਤਹਾਂ ਬਸਾਏ ਪਰਮ ਪਵਿੱਤਰਾ, ਪਰਮ ਪਵਿੱਤਰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਉਸ ਘਰ ਦੇ ਵਿੱਚ ਲਿਜਾ ਕੇ ਉਹਨਾਂ ਨੂੰ ਠਹਿਰਾਇਆ ਗਿਆ। ਆਪ ਸ਼ਰਾਧ ਸਰਬ ਕਰਿਵਾਵਾ, ਬਹੁ ਬਿਪ੍ਰਨ ਕੋ ਭੋਜਨ ਖਵਾਵਾ। ਆਪ ਸ਼ਰਾਧ ਸਰਬ ਕਰਿਵਾਵਾ, ਸਾਰਾ ਸ਼ਰਾਧ ਜਿਹੜਾ ਸੀ ਆਪ ਦੁਨੀ ਚੰਦ ਨੇ ਉਹ ਕਰਵਾਇਆ, ਸਾਰੇ ਕੰਮ ਉਸਨੇ ਆਪ ਕਰਵਾਏ। ਬਹੁ ਬਿਪ੍ਰਨ ਕੋ ਭੋਜਨ ਖਵਾਵਾ, ਬਹੁਤ ਸਾਰੇ ਬ੍ਰਾਹਮਣਾਂ ਨੂੰ ਉਸਨੇ ਭੋਜਨ ਕਰਵਾਇਆ, ਆਹਾਰ ਕਰਵਾਇਆ। ਜਬ ਸ਼੍ਰੀ ਗੁਰ ਕੇ ਗਯੋ ਸਮੀਪਾ, ਤਬ ਬੋਲੇ ਬੇਦੀ ਕੁਲ ਦੀਪਾ। ਤੇ ਜਦੋਂ ਇਹ ਦੁਨੀ ਚੰਦ ਜਬ ਸ਼੍ਰੀ ਗੁਰ ਕੇ ਗਯੋ ਸਮੀਪਾ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਕੋਲ ਗਿਆ ਜਿਸ ਵੇਲੇ, ਤਬ ਬੋਲੇ ਬੇਦੀ ਕੁਲ ਦੀਪਾ, ਬੇਦੀ ਕੁਲ ਦੇ ਕੁਲ ਦੀਪਕ ਜਿਹੜੇ ਸਨ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਬਚਨ ਕੀਤਾ। ਕਿਹੇ ਕਾਰਨ ਤੇ ਕੀਨ ਆਹਾਰਾ, ਬਹੁਤੇ ਨਰਨ ਬੁਲਾਏ ਖੁਆਰਾ। ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੁਨੀ ਚੰਦ ਨੂੰ ਸਵਾਲ ਕੀਤਾ, ਦੁਨੀ ਚੰਦਾ ਕਿਹੇ ਕਾਰਨ ਤੇ ਕੀਨ ਆਹਾਰਾ, ਉਹ ਕੀ ਕਾਰਨ ਸੀ ਐਡਾ ਵੱਡਾ ਲੰਗਰ ਕੀਤਾ ਹੈ, ਇਹਦਾ ਕੀ ਕਾਰਨ ਸੀ? ਬਹੁਤੇ ਨਰਨ ਬੁਲਾਏ ਖੁਆਰਾ, ਬਹੁਤ ਸਾਰੇ ਮਨੁੱਖਾਂ ਨੂੰ ਸਦਕੇ ਤੂੰ ਉਹਨਾਂ ਨੂੰ ਭੋਜਨ ਕਰਵਾਇਆ ਹੈ, ਇਹਦਾ ਕੀ ਕਾਰਨ ਹੈ? ਪੀਰ ਪੂਰ ਤੇਰੇ ਘਰ ਮਾਹੀ, ਕਹੋ ਬ੍ਰਿਤੰਤ ਸਭੈ ਹਮ ਪਾਹੀ। ਤੇਰੇ ਘਰ ਵਿੱਚ ਮਨੁੱਖਾਂ ਦੀ ਬਹੁਤ ਜ਼ਿਆਦਾ ਭੀੜ ਹੈ ਅੱਜ, ਕਹੋ ਬ੍ਰਿਤੰਤ ਸਭੈ ਹਮ ਪਾਹੀ, ਇਹ ਸਾਰਾ ਬ੍ਰਿਤਾਂਤ ਜਿਹੜਾ ਮੈਨੂੰ ਤੂੰ ਦੱਸ। ਦੁਨੀ ਚੰਦ ਦੋ ਕਰ ਬੰਦੇ, ਬੋਲਿਓ ਸੁਣੀਏ ਪ੍ਰਭੂ ਮੁਕੰਦੇ। ਦੁਨੀ ਚੰਦ ਨੇ ਦੋਵੇਂ ਹੱਥ ਜੋੜ ਕੇ ਅਰਜ ਕੀਤੀ, ਸੱਚੇ ਪਾਤਸ਼ਾਹ ਬੋਲਿਓ ਸੁਣੀਏ ਪ੍ਰਭੂ ਮੁਕੰਦੇ, ਹੇ ਮੁਕਤੀ ਦੇ ਦਾਤੇ ਮੈਂ ਬੋਲਣ ਲੱਗਾ ਹਾਂ, ਆਪ ਜੀ ਸੁਣੋ। ਦਿਵਸ ਆਜ ਕੇ ਮੇਰੋ ਤਾਤਾ, ਗਾ ਪਰ ਲੋਕ ਹੁਤੋ ਬਖਿਆਤਾ। ਦੁਨੀ ਚੰਦ ਆਖਣ ਲੱਗਾ, ਸੱਚੇ ਪਾਤਸ਼ਾਹ ਅੱਜ ਦੇ ਦਿਨ ਮੇਰੇ ਪਿਤਾ ਜੀ ਪਰਲੋਕ ਗਵਨ ਕੀਤਾ ਸੀ, ਗਾ ਪਰ ਲੋਕ ਹੁਤੋ ਬਖਿਆਤਾ, ਇਹ ਸਾਰੇ ਜਾਣਦੇ ਹਨ। ਬਖਿਆਤਾ ਤੋਂ ਭਾਵ ਕਿ ਸਾਰੇ ਜਾਣਦੇ ਹਨ ਕਿ ਅੱਜ ਦੇ ਦਿਨ ਮੇਰੇ ਪਿਤਾ ਜੀ ਨੇ ਪਰਲੋਕ, ਉਹ ਦਰਗਾਹ ਨੂੰ ਗਏ ਸਨ, ਪਰਲੋਕ ਨੂੰ ਗਏ ਸਨ ਅੱਜ ਦੇ ਦਿਨ। ਤੇਹ ਨਮਿਤ ਮੈਂ ਕੀਨ ਆਹਾਰਾ, ਪੁਰੀ ਕੇ ਬਿਪ੍ਰਨ ਸਰਬ ਖੁਆਰਾ। ਉਹਨਾਂ ਦੇ ਨਿਮਿਤ, ਤੇਹ ਨਿਮਿਤ ਮੈਂ ਕੀਨ ਆਹਾਰਾ, ਇਹ ਲੰਗਰ ਇਹ ਆਹਾਰ ਮੈਂ ਉਹਨਾਂ ਦੇ ਨਿਮਿਤ ਕੀਤਾ ਏ, ਪੁਰੀ ਕੇ ਬਿਪ੍ਰਨ ਸਰਬ ਖੁਆਰਾ, ਤੇ ਇਸ ਨਗਰ ਦੇ ਇਸ ਪੁਰੀ ਦੇ ਜਿੰਨੇ ਵੀ ਬ੍ਰਾਹਮਣ ਸਨ ਸਾਰਿਆਂ ਨੂੰ ਇਹ ਭੋਜਨ ਕਰਵਾਇਆ ਏ। ਪੂਨ ਬੂਜਿਓ ਸ੍ਰੀ ਨਾਨਕ ਤਾਹੀ, ਤਬ ਪਿਤ ਪ੍ਰਾਪਤ ਭਇਓ ਕੇ ਨਾਹੀ। ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੁਨੀ ਚੰਦ ਨੂੰ ਸਵਾਲ ਕੀਤਾ, ਦੁਨੀ ਚੰਦਾ ਇਹ ਜਿਹੜਾ ਤੂੰ ਇੰਨਾ ਲੰਗਰ ਕੀਤਾ ਹੈ, ਇਹ ਫਿਰ ਆਪਣੇ ਪਿਤਾ ਦੇ ਨਿਮਿਤ ਤੂੰ ਕੀਤਾ ਹੈ, ਤੇ ਇਹ ਲੰਗਰ ਇਹ ਆਹਾਰ ਤੇਰੇ ਪਿਤਾ ਤੱਕ ਪਹੁੰਚ ਗਿਆ ਹੈ? ਤੇ ਦੁਨੀ ਚੰਦ ਅੱਗੋਂ ਜਵਾਬ ਦਿੰਦਾ ਹੈ, ਦੁਨੀ ਚੰਦ ਕਹੇ ਲਖੋ ਨਾ ਕੋ, ਪਹੁੰਚਿਓ ਰਹਿਓ ਕੇ ਭੁੱਖਾ ਸੋ। ਦੁਨੀ ਚੰਦ ਅਰਜ ਕਰਨ ਲੱਗਾ, ਸੱਚੇ ਪਾਤਸ਼ਾਹ ਦੁਨੀ ਚੰਦ ਕਹੇ ਲਖੋ ਨਾ ਕਹੋ, ਸੱਚੇ ਪਾਤਸ਼ਾਹ ਮੈਂ ਇਸ ਗੱਲ ਨੂੰ ਨਹੀਂ ਜਾਣਦਾ। ਪਹੁੰਚਿਓ ਰਹੇ ਹੋ ਕਿ ਭੁੱਖਾ ਸਹੂ, ਇਹ ਆਹਾਰ ਮੇਰੇ ਪਿਤਾ ਨੂੰ ਪਹੁੰਚਿਆ ਕਿ ਆ ਉਹ ਭੁੱਖਾ ਹੀ ਹੈ ਅਜੇ। ਇਸ ਬਿਦ ਕੀ ਸੁਧ ਰਾਵਰ ਜਾਨੋ, ਜੰਤ ਅਲਪ ਮਤ ਮੈਂ ਨਾ ਪਛਾਨੋ। ਇਸ ਬਿਦ ਕੀ ਸੁਧ ਰਾਵਰ ਜਾਨੋ, ਸੱਚੇ ਪਾਤਸ਼ਾਹ ਇਹ ਗੱਲ ਤੇ ਇਹ ਜਿਹੜੀ ਬਿਦ ਹੈ ਸੱਚੇ ਪਾਤਸ਼ਾਹ, ਇਹ ਤੇ ਤੁਸੀਂ ਜਾਣਦੇ ਹੋ ਕਿ ਉੱਥੇ ਉਹਨਾਂ ਨੂੰ ਭੋਜਨ ਪਹੁੰਚਿਆ ਕਿ ਨਹੀਂ ਪਹੁੰਚਿਆ। ਜੰਤ ਅਲਪ ਮਤ ਮੈਂ ਨਾ ਪਛਾਨੋ, ਸੱਚੇ ਪਾਤਸ਼ਾਹ ਅਸੀਂ ਅਲਪ ਬੁੱਧੀ ਵਾਲੇ ਜੀਵ ਹਾਂ, ਸਾਨੂੰ ਇਸ ਗੱਲ ਦਾ ਨਹੀਂ ਪਤਾ। ਗੁਰ ਕਹਿ ਤਵ ਪਿਤ ਸੁਧਾ ਅਧੀਨਾ, ਭੁੱਖੇ ਬਾਸੁਰ ਬੀਤੇ ਤੀਨਾ। ਸੱਚੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਜੀ ਬਚਨ ਕੀਤਾ ਦੁਨੀ ਚੰਦਾ, ਗੁਰ ਕਹਿ ਤਵ ਪਿਤ ਸੁਧਾ ਅਧੀਨਾ, ਉਹ ਤੇਰਾ ਪਿਤਾ ਤੇ ਉਸਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਹੈ। ਭੁੱਖੇ ਬਾਸੁਰ ਬੀਤੇ ਤੀਨਾ, ਤੇ ਤਿੰਨ ਦਿਨਾਂ ਦਾ ਬਹੁਤ ਜ਼ਿਆਦਾ ਭੁੱਖਾ ਬੈਠਾ ਹੈ ਤੇਰਾ ਪਿਤਾ। ਬੈਠਿਓ ਅਬਹਿ ਸੁਧਾ ਤੁਰ ਸੋ, ਤਾਹੇ ਨਾ ਪਹੁੰਚਿਓ ਭੋਜਨ ਕੋ। ਬੈਠਿਓ ਅਬਹਿ ਸੁਧਾ ਤੁਰ ਸੋ, ਉਹ ਅਜੇ ਵੀ ਵਿਚਾਰਾ ਭੁੱਖਾ ਹੀ ਬਹੁਤ ਜ਼ਿਆਦਾ ਭੁੱਖ ਦਾ ਮਾਰਿਆ ਹੋਇਆ ਬੈਠਾ ਏ, ਤਾਹੇ ਨਾ ਪਹੁੰਚਿਓ ਭੋਜਨ ਕੋ, ਉੱਥੇ ਕੋਈ ਤਰ੍ਹਾਂ ਭੋਜਨ ਨਹੀਂ ਪਹੁੰਚਿਆ, ਜੇ ਆਹਾਰ ਉੱਥੇ ਨਹੀਂ ਪਹੁੰਚਿਆ। ਇਸ ਪ੍ਰਕਾਰ ਕੇ ਬਚਨ ਸੁਣੇ ਜਬ, ਨਿਮਰ ਭਯੋ ਬੁਝਤ ਭਾ ਪੁਨ ਤਬ। ਜਦੋਂ ਇਸ ਤਰ੍ਹਾਂ ਦੇ ਬਚਨ ਸੁਣੇ, ਇਸ ਪ੍ਰਕਾਰ ਕੇ ਬਚਨ ਸੁਣੇ ਜਬ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਇਸ ਤਰ੍ਹਾਂ ਦੇ ਬਚਨ ਸੁਣ ਕੇ, ਨਿਮਰ ਭਯੋ ਬੁਝਤ ਭਾ ਪੁਨ ਤਬ, ਬਹੁਤ ਹੀ ਨਿਮਰ ਹੋ ਕੇ, ਬੜਾ ਦੀਨ ਜਿਹਾ ਹੋ ਕੇ, ਬੜਾ ਮਸਕੀਨ ਜਿਹਾ ਹੋ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਅਰਜ ਕੀਤੀ। ਸੱਚੇ ਪਾਤਸ਼ਾਹ ਕਿਹੇ ਇਸਥਾਨ ਮੈਂ ਭੁੱਖਾ ਬੈਸਾ, ਕਹੋ ਕਿਰਪਾ ਕਰ ਤੇ ਤਨ ਕੈਸਾ। ਕਿਹੇ ਇਸਥਾਨ ਮੈਂ ਭੁੱਖਾ ਬੈਸਾ, ਸੱਚੇ ਪਾਤਸ਼ਾਹ ਕਿਹੜੀ ਜਗ੍ਹਾ ਤੇ ਭੁੱਖਾ ਬੈਠਾ ਹੈ, ਉਹ ਕਿਹੜੀ ਥਾਂ ਹੈ। ਕਹੋ ਕਿਰਪਾ ਕਰ ਤੇ ਤਨ ਕੈਸਾ, ਤੇ ਕਿਰਪਾ ਕਰਕੇ ਹੇ ਕਿਰਪਾਲੂ ਮੈਨੂੰ ਦੱਸੋ ਉਹਨੇ ਕਿਹੜਾ ਸਰੀਰ ਧਾਰਿਆ, ਕਿਹੋ ਜੀ ਦੇਹ ਆ ਉਹਦੀ, ਕਿਸ ਤਰ੍ਹਾਂ ਦਾ ਸਰੀਰ ਹੈ ਉਹਦਾ। ਹੇਦ ਬਤਾਵਨ ਬੈਨ ਅਲਾਏ, ਤਵ ਪਿਤ ਬ੍ਰਿਕ ਦੇਹੀ ਕੋ ਪਾਏ। ਦੁਨੀ ਚੰਦ ਨੂੰ ਦੱਸਣ ਵਾਸਤੇ ਹੇਦ ਬਤਾਵਨ ਬੈਨ ਅਲਾਏ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਪਣੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਬਚਨ ਕੀਤਾ ਦੁਨੀ ਚੰਦਾ, ਤਵ ਪਿਤ ਬ੍ਰਿਕ ਦੇਹੀ ਕੋ ਪਾਏ, ਤੇਰੇ ਪਿਤਾ ਨੂੰ ਬਘਿਆੜ ਦਾ ਸਰੀਰ ਮਿਲਿਆ ਏ। ਪੰਚ ਕੋਸ ਪਰ ਚਾਰਨ ਮਾਹੀ, ਭੁੱਖੋ ਬੈਠ ਰਹੇ ਹੋ ਸੋ ਤਾਈ। ਪੰਚ ਕੋਸ ਪਰ ਚਾਰਨ ਮਾਹੀ, ਇੱਥੋਂ ਪੰਜ ਕੋਸ ਦੀ ਦੂਰੀ ਤੇ ਝਾੜੀਆਂ ਦੇ ਵਿੱਚ ਬੈਠਾ ਏ, ਭੁੱਖੋ ਬੈਠ ਰਹੇ ਹੋ ਸੋ, ਉੱਥੇ ਭੁੱਖਾ ਬੈਠਾ ਏ ਵਿਚਾਰਾ। ਲੇ ਆਹਾਰ ਤੁਮ ਤੇ ਠਾਂ ਜਾਵ ਹੋ, ਦੇਖ ਸਰੂਪ ਨਾ ਮਨ ਡਰ ਪਾਵ ਹੋ। ਖਾਣ ਦਾ ਕੋਈ ਸਮਾਨ ਲੈ ਕੇ ਲੈ ਆਹਾਰ ਤੁਮ ਤੇ ਠਾਂ ਜਾਵੋ, ਉਸ ਥਾਂ ਤੇ ਜਾ ਦੁਨੀ ਚੰਦਾ, ਦੇਖ ਸਰੂਪ ਨਾ ਮਨ ਡਰ ਪਾਵੋ, ਤੇ ਉਹਦਾ ਸਰੂਪ ਵੇਖ ਕੇ ਤੂੰ ਆਪਣੇ ਮਨ ਦੇ ਵਿੱਚ ਭੈ ਨਾ ਕਰੀ, ਡਰੀ ਨਾ। ਤੇਰੇ ਦਰਸ਼ਨ ਕੋ ਜਬ ਹੇਰੇ, ਮਾਨੁਖ ਦੇਹ ਧਰੈ ਤਿਸ ਬੇਰੇ। ਉਹ ਜਦੋਂ ਤੇਰਾ ਦਰਸ਼ਨ ਕਰ ਲਵੇਗਾ, ਤੇਰੇ ਦਰਸ਼ਨ ਕੋ ਜਬ ਹੇਰੇ, ਤੇਰਾ ਜਦੋਂ ਉਹ ਦਰਸ਼ਨ ਕਰੇਗਾ ਤੇ ਉਸੇ ਵੇਲੇ ਮਾਨੁਖ ਦੇਹ ਧਰੈ ਤਸਬੇਰੇ, ਉਸੇ ਵੇਲੇ ਉਹਦੀ ਦੇਹ ਜਿਹੜੀ ਉਹ ਮਨੁੱਖਾ ਦੇਹੀ ਵਿੱਚ ਹੋ ਜਾਏਗੀ, ਉਸਨੂੰ ਮਨੁੱਖਾ ਸਰੀਰ ਮਿਲ ਜਾਵੇਗਾ। ਦੁਨੀ ਚੰਦ ਅਚਰਜ ਉਰ ਧਰਕੈ, ਚਲੇ ਉਹ ਪਾਤਰ ਪਾਏ ਸੋ ਭਰਕੈ। ਦੁਨੀ ਚੰਦ ਨੇ ਇੱਕ ਭਾਂਡੇ ਦੇ ਵਿੱਚ ਖੀਰ ਪਾ ਲਈ। ਦੁਨੀ ਚੰਦ ਅਚਰਜ ਉਰ ਧਰਕੈ, ਹਿਰਦੇ ਦੇ ਵਿੱਚ ਬੜਾ ਹੈਰਾਨ ਹੋਇਆ, ਬੜਾ ਅਚਰਜ ਮੰਨਿਆ, ਚਲੇ ਉਹ ਪਾਤਰ ਪਾਏ ਸੋ ਪਾਇਸ ਕੋ ਭਰਕੈ, ਤੇ ਇੱਕ ਭਾਂਡੇ ਦੇ ਵਿੱਚ ਖੀਰ ਪਾ ਕੇ ਤੇ ਤੁਰ ਪਿਆ। ਜਹਾ ਬਤਾਇਓ ਕਿਰਪਾ ਨਿਧਾਨਾ, ਦੇਖਿਓ ਤਹਾ ਜਾਏ ਸੋ ਥਾਨਾ। ਜਿਸ ਥਾਂ ਤੇ ਪੰਜ ਕੋਹ ਦੀ ਦੂਰੀ ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੱਸਿਆ ਸੀ, ਉਸ ਥਾਂ ਤੇ ਗਿਆ ਜਿੱਥੇ ਕਿਰਪਾ ਦੇ ਨਾਲ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੱਸਿਆ ਸੀ, ਦੇਖਿਓ ਤਹਾ ਜਾਏ ਸੋ ਥਾਨਾ। ਨੀ ਖੀਰ ਲਿਖਿਆ ਜੀ, ਦੇਖਿਓ ਤਹਾਂ ਜਾਏ ਸੋ ਥਾਨਾ, ਉਸ ਥਾਂ ਤੇ ਜਾ ਕੇ ਵੇਖਿਆ। ਬ੍ਰਿਕ ਬੀ ਲੋਕ ਚਾਰ ਮਹਿ ਜਬਹੀ, ਕਰੀ ਦੂਰ ਤੇ ਬੰਧਨ ਤਬਹੀ। ਬ੍ਰਿਕ ਬੀ ਲੋਕ ਚਾਰ ਮਹਿ ਜਬਹੀ, ਉਸ ਬਘਿਆੜ ਨੂੰ ਝਾੜੀਆਂ ਦੇ ਵਿੱਚ ਵੇਖਿਆ, ਸੱਚਮੁੱਚ ਇੱਕ ਬਘਿਆੜ ਬੈਠਾ ਸੀ ਝਾੜੀਆਂ ਦੇ ਵਿੱਚ। ਕਰੀ ਦੂਰ ਤੇ ਬੰਧਨ ਤਬਹੀ, ਆਪਣਾ ਪਿਤਾ ਸਮਝ ਕੇ ਉਸਨੂੰ ਦੂਰੋਂ ਹੀ ਨਮਸਕਾਰ ਕੀਤੀ, ਮੱਥਾ ਟੇਕਿਆ। ਦੁਨੀ ਚੰਦ ਕੋ ਤਿਨ ਜੋ ਨਿਹਾਰਾ, ਤਤ ਛਿਨ ਮਾਨੁਖ ਤਨ ਕੋ ਧਾਰਾ। ਜਦੋਂ ਉਸ ਬਘਿਆੜ ਨੇ ਦੁਨੀ ਚੰਦ ਨੂੰ ਵੇਖਿਆ ਤੇ ਉਸ ਵੇਲੇ ਉਹਦਾ ਜਿਹੜਾ ਸਰੀਰ ਸੀ ਉਹ ਮਨੁੱਖਾ ਸਰੀਰ ਬਣ ਗਿਆ। ਇਹ ਕਿਉਂ ਬਣ ਗਿਆ ਅੱਗੇ ਕਥਾ ਆਵੇਗੀ ਹੁਣੇ। ਧਰ ਕਰ ਪਾਏ ਸੋ ਪਾਤਰ ਅਗਾਰੀ, ਹਿਤ ਪੂਜਨ ਕੇ ਗਿਰਾ ਉਚਾਰੀ। ਤੇ ਉਹ ਭਾਂਡਾ ਜਿਹੜਾ ਸੀ ਖੀਰ ਵਾਲਾ ਅੱਗੇ ਰੱਖ ਦਿੱਤਾ ਤੇ ਹਿਤ ਬੂਜਨ ਕੇ ਗਿਰਾ ਉਚਾਰੀ ਤੇ ਪੁੱਛਣ ਵਾਸਤੇ ਬੋਲ ਕੀਤੇ, ਬਚਨ ਕਰਨ ਲੱਗਾ ਦੁਨੀ ਚੰਦ। ਤੁਮ ਧਰਮਾਤਮ ਥੇ ਸਭ ਭਾਂਤੀ, ਉਹ ਸ਼ੁਭ ਕਾਰਜ ਮਹਿ ਮਤ ਦਿਨ ਰਾਤੀ। ਪਿਤਾ ਜੀ ਤੁਮ ਧਰਮਾਤਮ ਥੇ ਸਭ ਭਾਂਤੀ, ਤੁਸੀਂ ਤੇ ਬੜੇ ਵਧੀਆ ਧਰਮਾਤਮਾ ਸੀ, ਇੰਨੇ ਵਧੀਆ ਧਰਮ ਕਰਮ ਦੇ ਕੰਮ ਕਰਦੇ ਸੀ। ਸ਼ੁਭ ਕਾਰਜ ਮਹਿ ਮਤ ਦਿਨ ਰਾਤੀ, ਤੁਹਾਡੀ ਬੁੱਧੀ ਜਿਹੜੀ ਹੈ ਦਿਨ ਰਾਤ ਚੰਗੇ ਕਰਮਾਂ ਵਿੱਚ ਲੱਗੀ ਰਹਿੰਦੀ ਸੀ। ਕਿਉਂ ਕਰ ਦੇਹ ਬ੍ਰਿਕ ਕੀ ਪਾਈ, ਇਹ ਪ੍ਰਸੰਗ ਮੂਹੇ ਦੇਹ ਸੁਣਾਈ। ਫਿਰ ਤੁਹਾਨੂੰ ਇਹ ਬਘਿਆੜ ਦਾ ਸਰੀਰ ਕਿਉਂ ਮਿਲਿਆ, ਮੈਨੂੰ ਇਹ ਪ੍ਰਸੰਗ ਸੁਣਾਓ, ਇਹਦਾ ਕੀ ਕਾਰਨ ਹੈ। ਤੇ ਉਹ ਦੁਨੀ ਚੰਦ ਦਾ ਪਿਤਾ ਜਿਹੜਾ ਸੀ ਫਿਰ ਹੁਣ ਦੱਸਣ ਲੱਗਾ ਏ, ਅਬ ਬ੍ਰਿਕ ਦੇਹ ਤਜੀ ਹੈ ਜੈਸੇ, ਮਾਨੁਖ ਤਨ ਪਾਇਓ ਕਹੋ ਕੈਸੇ। ਦੁਨੀ ਚੰਦ ਫਿਰ ਸਵਾਲ ਕਰਦਾ ਕਿ ਪਿਤਾ ਜੀ ਅਬ ਬ੍ਰਿਕ ਦੇਹ ਤਜੀ ਹੈ ਜੈਸੇ, ਹੁਣ ਇਹ ਬਘਿਆੜ ਦਾ ਸਰੀਰ ਤਜ ਕੇ ਤੁਹਾਨੂੰ ਮਨੁੱਖਾ ਸਰੀਰ ਮਿਲ ਗਿਆ, ਇਹ ਕਿਸ ਤਰ੍ਹਾਂ ਮਿਲ ਗਿਆ, ਮਾਨੁਖ ਤਨ ਪਾਇਓ ਕਹੋ ਕੈਸੇ। ਬੋਲਿਓ ਤਬ ਸੋ ਸੁਨੋ ਬ੍ਰਿਤਾਂਤਾ, ਜਿਉ ਬੀਤੀ ਮਮ ਪਾਛਲ ਬਾਤਾ। ਆਪਣੇ ਪੁੱਤਰ ਦੁਨੀ ਚੰਦ ਦੀ ਅਰਜ਼ ਸੁਣ ਕੇ ਉਹਦਾ ਪਿਤਾ ਬੋਲਿਓ ਤਬ ਸੋ ਸੁਨੋ ਬ੍ਰਿਤਾਂਤ, ਆਖਣ ਲੱਗਾ ਮੈਂ ਸਾਰਾ ਬ੍ਰਿਤਾਂਤ ਜਿਹੜਾ ਮੇਰਾ ਪਿਛਲੀ ਜ਼ਿੰਦਗੀ ਦਾ ਬੀਤਿਆ ਏ ਉਹ ਹੁਣ ਤੂੰ ਸੁਣ ਧਿਆਨ ਦੇ ਨਾਲ। ਮ੍ਰਿਤੂ ਸਮਾਂ ਜਬ ਮੁਝ ਪਯੋ, ਤਬ ਇੱਕ ਨਰ ਤੇ ਥਾਨ, ਮੀਨ ਮਾਸ ਰੀਦਤ ਹੁਤੋ ਤੇ ਤੁਨ ਸੁਣ ਕਰ ਕਾਨ। ਆਖਣ ਲੱਗਾ ਮ੍ਰਿਤੂ ਸਮਾਂ ਜਬ ਮੁਝ ਪਯੋ, ਆਂਦਾ ਜਦੋਂ ਮੇਰਾ ਅੰਤ ਸਮਾਂ ਆਇਆ ਸੀ, ਮੇਰੇ ਉੱਤੇ ਜਦੋਂ ਮ੍ਰਿਤਯੂ ਦਾ ਸਮਾਂ ਆਇਆ ਸੀ, ਤਬ ਇੱਕ ਨਰ ਤਹਿ ਥਾਨ, ਉੱਥੇ ਇੱਕ ਮਨੁੱਖ ਸੀ, ਉਹਨੇ ਕੀ ਕੀਤਾ, ਮੀਨ ਮਾਸ ਰੀਦਤ ਹੁਤੋ, ਉਹ ਮੱਛੀ ਦਾ ਮਾਸ ਰਿਦਨ ਰਿਨਨ ਦਿਆ ਹੀ, ਮੱਛੀ ਦੇ ਮਾਸ ਨੂੰ ਉਹਨੇ ਤੜਕਾ ਲਾਇਆ ਸੀ। ਤੇ ਤੁਨ ਸੁਣ ਕਰ ਕਾਨ, ਉਸ ਤੜਕੇ ਦੀ ਵਾਸ਼ਨਾ ਤੇ ਉਹਦੀ ਜਿਹੜੀ ਆਵਾਜ਼ ਸੀ ਉਹ ਮੇਰੇ ਕੰਨਾਂ ਦੇ ਵਿੱਚ ਪਹੁੰਚੀ। ਮਨ ਖਾਵਨ ਕੋ ਮਨ ਲਲਚਾਇਓ, ਸੋ ਮੇਰੇ ਤਬ ਹਾਥ ਨਾ ਆਇਓ। ਮੇਰੀ ਬਿਰਤੀ ਜਿਹੜੀ ਸੀ, ਮੇਰਾ ਧਿਆਨ ਉਧਰ ਨੂੰ ਚਲੇ ਗਿਆ ਤੇ ਮਨ ਦੇ ਵਿੱਚ ਉਹਨੂੰ ਮਾਸ ਨੂੰ ਖਾਣ ਦਾ ਲਾਲਚ ਪੈਦਾ ਹੋ ਗਿਆ, ਸੋ ਮੇਰੇ ਤਬ ਹਾਥ ਨਾ ਆਇਓ। ਉਸ ਵੇਲੇ ਮੈਨੂੰ ਉਹ ਮਾਸ ਖਾਣ ਨੂੰ ਨਹੀਂ ਮਿਲਿਆ, ਮਾਸ ਖਾਣ ਦਾ ਮੌਕਾ ਮੈਨੂੰ ਨਾ ਮਿਲਿਆ। ਭਇਓ ਮ੍ਰਿਤਕ ਇਹ ਦੇਹੀ ਪਾਈ, ਉਹ ਰਹੀ ਬਾਸ਼ਨਾ ਠਹਿਰ ਜਹਾਈ। ਦੁਨੀ ਚੰਦ ਦਾ ਪਿਤਾ ਆਖਣ ਲੱਗਾ ਭਇਓ ਮ੍ਰਿਤਕ ਇਹ ਦੇਹੀ ਪਾਈ, ਉਸ ਵੇਲੇ ਮੈਂ ਮਰ ਗਿਆ ਤੇ ਜਦੋਂ ਮੇਰੀ ਮ੍ਰਿਤਯੂ ਹੋਈ, ਰਹੀ ਵਾਸ਼ਨਾ ਠਹਿਰ ਜਹਾਈ, ਤੇ ਮੇਰੀ ਵਾਸ਼ਨਾ ਜਿਹੜੀ ਸੀ, ਮੇਰਾ ਧਿਆਨ ਜਿਹੜਾ ਸੀ, ਮੇਰਾ ਖਿਆਲ ਜਿਹੜਾ ਸੀ, ਉਸ ਅਖੀਰਲੇ ਵੇਲੇ ਉਹਦੇ ਵਿੱਚ ਹੀ ਰਹਿ ਗਿਆ ਤੇ ਮੈਨੂੰ ਤਾਂ ਕਰਕੇ ਇਹ ਬਘਿਆੜ ਦੀ ਜੂਣ ਮਿਲੀ ਏ। ਸਤਸੰਗੀ ਜਣੋ, ਗੁਰਬਾਣੀ ਵਿੱਚ ਇੱਕ ਥਾਂ ਪਾਠ ਆਇਆ ਭਗਤ ਤ੍ਰਿਲੋਚਨ ਜੀ ਦਾ, ਉਹ ਕਹਿੰਦੇ ਨਾ ਅਖੀਰਲੇ ਵੇਲੇ ਜਿੱਧਰ ਨੂੰ ਮਨੁੱਖ ਦੀ ਬਿਰਤੀ ਹੋ ਜਾਂਦੀ ਹੈ ਨਾ, ਉਹਦੀ ਆਤਮਾ ਉਹਦੀ ਰੂਹ ਉਧਰ ਨੂੰ ਹੀ ਚਲੀ ਜਾਂਦੀ ਹੈ। ਭਗਤ ਜੀ ਕਹਿੰਦੇ ਨੇ ਅੰਤਕਾਲ ਜੇ ਲਛਮੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸਰਪ ਜੋਨ ਵੱਲ ਵੱਲ ਉਤਰੈ। ਅਖੀਰਲੇ ਵੇਲੇ ਕੋਈ ਆਪਣੀ ਧਨ ਦੌਲਤ ਦਾ ਧਿਆਨ ਕਰਦਾ ਤੇ ਉਹ ਧਿਆਨ ਕਰਦਾ ਕਰਦਾ ਉਸੇ ਤਰ੍ਹਾਂ ਚੜਾਈ ਕਰ ਜਾਂਦਾ ਤੇ ਉਹ ਫਿਰ ਸੱਪ ਦੀ ਜੂਣ ਵਿੱਚ ਪੈਂਦਾ। ਅੱਗੇ ਭਗਤ ਜੀ ਕਹਿੰਦੇ ਨੇ ਅੰਤਕਾਲ ਜੇ ਇਸਤਰੀ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਬੇਸਵਾ ਜੋਨ ਵੱਲ ਵੱਲ ਉਤਰੈ। ਅਖੀਰਲੇ ਵੇਲੇ ਕੋਈ ਮਨੁੱਖ ਆਪਣੀ ਇਸਤਰੀ ਦੇ ਵੱਲ ਹੀ ਧਿਆਨ ਕਰਦਾ ਕਰਦਾ ਉਸੇ ਤਰ੍ਹਾਂ ਮਰ ਜਾਂਦਾ, ਉਸੇ ਖਿਆਲ ਦੇ ਵਿੱਚ ਹੀ ਚੜਾਈ ਕਰ ਜਾਂਦਾ ਤੇ ਬੇਸਵਾ ਦੀ ਜੋਨ, ਉਹ ਬਾਰ ਬਾਰ ਜੰਮ ਕੇ ਉਹ ਬੇਸਵਾ ਦੀ ਜੋਨ ਵਿੱਚ ਆਉਂਦਾ, ਬਾਰ ਬਾਰ ਬੇਸਵਾ ਦਾ ਜਨਮ ਮਿਲਦਾ। ਅੰਤਕਾਲ ਜੇ ਲੜਕੇ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸੂਕਰ ਜੋਨ ਵੱਲ ਵੱਲ ਉਤਰੈ। ਅਖੀਰਲੇ ਵੇਲੇ ਕਿਸੇ ਮਨੁੱਖ ਦਾ ਧਿਆਨ ਆਪਣੇ ਪੁੱਤਰਾਂ ਦੇ ਵਿੱਚ ਰਹਿ ਜਾਂਦਾ ਹੈ ਤੇ ਉਹ ਉਸੇ ਤਰ੍ਹਾਂ ਹੀ ਉਸੇ ਖਿਆਲ ਦੇ ਵਿੱਚ ਹੀ ਚੜਾਈ ਕਰ ਜਾਂਦਾ ਹੈ ਤੇ ਉਹ ਬਾਰ ਬਾਰ ਫਿਰ ਸੂਰ ਦੀ ਜੋਨ ਉਹਨੂੰ ਮਿਲਦੀ ਹੈ, ਬਾਰ ਬਾਰ ਸੂਰ ਦੀ ਜੋਨ ਵਿੱਚ ਆਉਂਦਾ। ਅੰਤਕਾਲ ਜੇ ਲੜਕੇ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਸੂਕਰ ਜੋਨ ਵੱਲ ਵੱਲ ਉਤਰੈ। ਅੰਤਕਾਲ ਜੇ ਮੰਦਰ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਪ੍ਰੇਤ ਜੋਨ ਵੱਲ ਵੱਲ ਉਤਰਿਆ। ਅਖੀਰਲੇ ਵੇਲੇ ਆਪਣੇ ਮਕਾਨਾਂ ਦੇ ਵਿੱਚ, ਆਪਣੀ ਬਿਲਡਿੰਗ ਦੇ ਵਿੱਚ, ਆਪਣੇ ਭਵਨਾਂ ਦੇ ਵਿੱਚ, ਆਪਣੀਆਂ ਮਹਿਲ ਮਾੜੀਆਂ ਦੇ ਵਿੱਚ ਦਾ ਧਿਆਨ ਰਹਿ ਜਾਂਦਾ ਕਿ ਮੈਂ ਬੜਾ ਪੈਸਾ ਲਾਇਆ, ਬੜੇ ਵਧੀਆ ਮੇਰੇ ਮਕਾਨ ਨੇ, ਤੇ ਉਹਨਾਂ ਦੇ ਧਿਆਨ ਦੇ ਵਿੱਚ ਇਹੋ ਜਿਹਾ ਖਿਆਲ ਕਰਦੇ ਜਿਹੜਾ ਮਨੁੱਖ ਚੜ੍ਹਾਈ ਕਰ ਜਾਂਦਾ ਤੇ ਪ੍ਰੇਤ ਜੋਨ ਵੱਲ ਵੱਲ ਉਤਰਿਆ। ਉਹ ਪ੍ਰੇਤ ਦੀ ਜੂਨ ਵਿੱਚ ਉਸੇ ਮਕਾਨ ਦੇ ਵਿੱਚ ਹੀ ਭਟਕਦਾ ਰਹਿੰਦਾ। ਪ੍ਰੇਤ ਜੋਨ ਵੱਲ ਵੱਲ ਉਤਰੈ, ਅੱਗੇ ਪ੍ਰਮਾਣ ਦਿੱਤਾ ਭਗਤ ਜੀ, ਕਹਿੰਦੇ ਨੇ ਅੰਤ ਕਾਲ ਜੇ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਬਦੇ ਤ੍ਰਿਲੋਚਨ ਤੇ ਨਰ ਮੁਕਤਾ ਪੀਤੰਬਰ ਵਾਕੇ ਹਿਰਦੈ ਵਸੈ। ਅਖੀਰਲੇ ਵੇਲੇ ਕੋਈ ਮਨੁੱਖ ਨਾਮ ਜਪਦਾ, ਭਜਨ ਕਰਦਾ, ਪਰਮੇਸ਼ਰ ਦਾ ਧਿਆਨ ਧਰਦਾ, ਇਸ ਤਰ੍ਹਾਂ ਅਗਰ ਕੋਈ ਚੜ੍ਹਾਈ ਕਰਦਾ ਹੈ ਤੇ ਉਹ ਫਿਰ ਪੀਲੇ ਵਸਤਰਾਂ ਵਾਲਾ ਭਗਵਾਨ ਜਿਹੜਾ ਹੈ ਉਸ ਨੂੰ ਪ੍ਰਾਪਤ ਕਰ ਲੈਂਦਾ ਹੈ ਤੇ ਉਹ ਉਹਦੇ ਹਿਰਦੇ ਵਿੱਚ ਵਸ ਜਾਂਦਾ, ਉਹਦੀ ਮੁਕਤੀ ਹੋ ਜਾਂਦੀ ਹੈ। ਅੰਤਕਾਲ, ਭਗਵਾਨ ਸ਼੍ਰੀ ਕ੍ਰਿਸ਼ਨ ਮਹਾਰਾਜ ਗੀਤਾ ਦੇ ਵਿੱਚ ਕਥਾ ਆਉਂਦੀ, ਉਹਨਾਂ ਨੇ ਇੱਕ ਸ਼ਲੋਕ ਦੇ ਵਿੱਚ ਲਿਖਿਆ ਕਿ ਅੰਤਕਾਲ ਜਿਹੜਾ ਆਪਣੇ ਭਗਵਾਨ ਦਾ ਧਿਆਨ ਧਰ ਲੈਂਦਾ ਉਹ ਮੁਕਤੀ ਨੂੰ ਪ੍ਰਾਪਤ ਕਰ ਲੈਂਦਾ। ਪਰ ਅਗਲੇ ਹੀ ਸ਼ਲੋਕ ਦੇ ਵਿੱਚ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਹੈ ਕਿ ਅਖੀਰਲੇ ਵੇਲੇ ਧਿਆਨ ਕਰਨਾ ਬੜਾ ਔਖਾ। ਉਹ ਅੰਤਕਾਲ ਜਿਹੜਾ ਜਿਹਦੇ ਵਾਸਤੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਉਪਦੇਸ਼ਾਂ ਦੇ ਵਿੱਚ ਮੈਂ ਸਰਵਣ ਕੀਤਾ ਸੀ, ਜਦੋਂ ਉਹ ਅੰਤਕਾਲ ਬੰਦੇ ਤੇ ਆਉਂਦਾ ਹੈ ਨਾ, ਮੁਸਲਮਾਨਾਂ ਦੇ ਇਤਿਹਾਸ ਅਨੁਸਾਰ ਕੰਡਿਆਂ ਵਾਲੀ ਝਾੜੀ ਲੈ ਕੇ ਮੂੰਹ ਥਾਣੀ ਪਾ ਕੇ ਤੇ ਜੰਗਲ ਵਾਲੇ ਪਾਸਿਓਂ ਕੱਢ ਦਈਏ, ਇੰਨਾ ਦੁੱਖ, ਇੰਨੀ ਤਕਲੀਫ ਉਸ ਬੰਦੇ ਨੂੰ ਹੁੰਦੀ ਹੈ ਜਦੋਂ ਸਰੀਰ ਛੱਡਦਾ, ਜਦੋਂ ਆਪਣਾ ਆਤਮਾ ਸਰੀਰ ਦੇ ਵਿੱਚੋਂ ਜਦੋਂ ਨਿਕਲਦੀ ਹੈ। ਹਿੰਦੂ ਸ਼ਾਸਤਰਾਂ ਦੇ ਅਨੁਸਾਰ 10,000 ਬਿੱਛੂ ਲੜੇ ਜਿੰਨਾ ਉਸ ਪ੍ਰਾਣੀ ਨੂੰ ਦਰਦ ਹੁੰਦਾ ਹੈ, ਉਨੀ ਤਕਲੀਫ ਹੁੰਦੀ ਹੈ ਜਦੋਂ ਉਹ ਸਰੀਰ ਛੱਡਦਾ। ਉਹ ਅੰਤਕਾਲ ਉਸ ਵੇਲੇ ਭਗਵਾਨ ਮਹਾਤਮਾ ਬੁੱਧ ਦਾ ਇੱਕ ਚੇਲਾ ਸੀ ਤ੍ਰਿਸ਼ਨ ਕੁਮਾਰ। ਭਗਵਾਨ ਮਹਾਤਮਾ ਬੁੱਧ ਨੂੰ ਕਿਸੇ ਨੇ ਆਣ ਕੇ ਬੜੀ ਕੀਮਤੀ ਲੋਈ ਮੱਥਾ ਟੇਕੀ ਤੇ ਭਗਵਾਨ ਮਹਾਤਮਾ ਬੁੱਧ ਨੇ ਚੁੱਕੇ, ਉਹ ਲਾਗੇ ਬੈਠਾ ਸੀ, ਹਜ਼ੂਰੀ ਸੇਵਕ ਸੀ, ਤੇ ਚੁੱਕੇ ਤ੍ਰਿਸ਼ਨ ਕੁਮਾਰ ਨੂੰ ਦੇ ਦਿੱਤੀ। ਬੜੀ ਕੀਮਤੀ ਰੇਸ਼ਮੀ ਲੋਈ ਸੀ, ਉਹ ਚੁੱਕ ਕੇ ਘਰ ਲੈ ਗਿਆ। ਘਰ ਜਾ ਕੇ ਤੇ ਕਿੱਲੀ ਨਾਲ ਟੰਗ ਦਿੱਤੀ ਤੇ ਆਪ ਥੱਲੇ ਮੰਜੀ ਤੇ ਲੰਮਾ ਪੈ ਗਿਆ। ਤੇ ਜਿਸ ਵੇਲੇ ਲੰਮਾ ਪੈ ਗਿਆ ਤੇ ਧਿਆਨ ਉਹਦੇ ਵਿੱਚ ਲੋਈ ਦੇ ਵਿੱਚ ਸੀ ਕਿ ਮੈਂ ਸਵੇਰੇ ਨਿਤਨੇਵੇਂ ਜਾਵਾਂਗਾ, ਦਰਬਾਰ ਵਿੱਚ ਜਾਵਾਂਗਾ, ਤਾਂ ਆਹ ਲੋਈ ਮੈਂ ਆਪਣੇ ਉੱਤੇ ਲੈ ਕੇ ਜਾਵਾਂਗਾ ਤੇ ਸਾਰੇ ਮੈਨੂੰ ਪੁੱਛਣਗੇ ਲੋਈ ਬੜੀ ਵਧੀਆ, ਲੋਈ ਬੜੀ ਕੀਮਤੀ, ਕਿੱਥੋਂ ਲਈ, ਸਾਰੇ ਮੇਰੀ ਬੜੀ ਪ੍ਰਸ਼ੰਸਾ ਕਰਨਗੇ। ਧਿਆਨ ਜਿਹੜਾ ਸੀ ਸਿਮਰਨ ਵਾਲੇ ਪਾਸੋਂ ਟੁੱਟ ਗਿਆ ਤੇ ਲੋਈ ਵਿੱਚ ਜੁੜ ਗਿਆ ਤੇ ਕੋਈ ਕਾਰਨ ਇਸ ਤਰ੍ਹਾਂ ਦਾ ਬਣਿਆ, ਉਹਨੂੰ ਮੌਤ ਆ ਗਈ। ਮੌਤ ਜਿਸ ਵੇਲੇ ਆਈ ਤੇ ਉਹਦਾ ਧਿਆਨ ਉਸੇ ਲੋਈ ਵਿੱਚ ਰਹਿ ਗਿਆ। ਅਖੀਰ ਨੂੰ ਦਿਨ ਚੜਿਆ, ਭਗਵਾਨ ਮਹਾਤਮਾ ਬੁੱਧ ਨੇ ਉਹਦਾ ਸੰਸਕਾਰ ਕੀਤਾ ਤੇ ਹੋਇਆ ਕਿ ਥੋੜੇ ਦਿਨਾਂ ਬਾਅਦ ਹੀ ਭਗਵਾਨ ਮਹਾਤਮਾ ਬੁੱਧ ਆਪਣੇ ਚੇਲਿਆਂ ਨੂੰ ਆਖਣ ਲੱਗੀ ਹੈ ਕਿ ਤ੍ਰਿਸ਼ਨ ਕੁਮਾਰ ਦੇ ਘਰ ਚੱਲੀਏ, ਉਹਦਾ ਜਿਹੜਾ ਸਮਾਨ ਸਮੂਨ ਪਿਆ ਉਹ ਕਿਤੇ ਧਰਮਸ਼ਾਲਾ ਦੇ ਦਾਨ ਦੇ ਦਈਏ। ਤੇ ਭਗਵਾਨ ਮਹਾਤਮਾ ਬੁੱਧ ਗਏ ਨੇ ਉਹਦੇ ਘਰ, ਜਾ ਕੇ ਦਰਵਾਜ਼ਾ ਖੋਲਿਆ ਤੇ ਉਹ ਲੋਈ ਜਿਹੜੀ ਸੀ ਅਜੇ ਵੀ ਬੜੀ ਕੀਮਤੀ ਸੀ, ਉਹ ਕਿੱਲੀ ਦੇ ਨਾਲ ਟੰਗੀ ਸੀ ਅਜੇ ਵੀ। ਤੇ ਭਗਵਾਨ ਮਹਾਤਮਾ ਬੁੱਧ ਜਿਸ ਵੇਲੇ ਉਹਨੂੰ ਲਾਉਣ ਲੱਗੇ ਨਾ, ਤੇ ਉਹਦੇ ਅੰਦਰੋਂ ਆਵਾਜ਼ਾਂ ਆਉਣ ਕਿ ਇਹ ਲੋਈ ਮੇਰੀ ਹੈ, ਇਹ ਲੋਈ ਮੇਰੀ ਹੈ, ਇਹਨੂੰ ਨਾ ਛੇੜਿਆ ਜੇ। ਉਹਨੂੰ ਝਾੜਿਆ ਤੇ ਉਹਦੇ ਵਿੱਚੋਂ ਕੀੜਾ ਡਿੱਗਿਆ ਕਾਲੇ ਰੰਗ ਦਾ। ਭਗਵਾਨ ਮਹਾਤਮਾ ਬੁੱਧ ਨੇ ਅੰਤਰ ਧਿਆਨ ਹੋ ਕੇ ਵੇਖਿਆ ਕਿ ਇਹ ਤੇ ਇਹਦੇ ਅੰਦਰ ਤੇ ਤ੍ਰਿਸ਼ਨ ਕੁਮਾਰ ਦੀ ਆਤਮਾ ਬੋਲਣ ਦੀ ਹੈ, ਤੇ ਪੁੱਛਿਆ ਤ੍ਰਿਸ਼ਨ ਕੁਮਾਰ ਤੇਰੀ ਇਹ ਹਾਲਤ ਕਿਸ ਤਰ੍ਹਾਂ ਹੋ ਗਈ। ਆਖਣ ਲੱਗਾ ਸੱਚੇ ਪਾਤਸ਼ਾਹ, ਅਖੀਰਲੇ ਵੇਲੇ ਮੇਰਾ ਧਿਆਨ ਜਿਹੜਾ ਸੀ ਇਸ ਲੋਈ ਦੇ ਵਿੱਚ ਰਹਿ ਗਿਆ ਤੇ ਤਾਂ ਮੈਨੂੰ ਇਹ ਕੀੜੇ ਦੀ ਜੂਣ ਮਿਲੀ ਹੈ, ਤਾਂ ਕਰਕੇ ਮੈਨੂੰ ਇਸ ਜੂਣ ਦੇ ਵਿੱਚ ਆਉਣਾ ਪਿਆ। ਮੈਂ ਅਰਜ਼ ਕਰਾਂ ਅੰਤਕਾਲ ਜਿੱਧਰ ਨੂੰ ਵੀ ਮਨੁੱਖ ਦੀ ਬਿਰਤੀ ਚਲੀ ਜਾਂਦੀ ਹੈ ਨਾ, ਉਹ ਉਧਰ ਨੂੰ ਹੀ ਜਾਂਦਾ। ਇੱਕ ਸਾਧ ਤਪੱਸਿਆ ਕਰਦਾ ਸੀ ਬੋਹੜ ਦੇ ਦਰਖਤ ਥੱਲੇ ਬਹਿ ਕੇ, ਸਾਰੀ ਜ਼ਿੰਦਗੀ ਉਹਨੇ ਕਦੇ ਪੈਸਿਆਂ ਨੂੰ ਹੱਥ ਨਹੀਂ ਸੀ ਲਾਇਆ। ਉਹਦਾ ਇੱਕ ਚੇਲਾ ਸੀ, ਉਹ ਸੇਵਾ ਕਰਦਾ ਹੁੰਦਾ ਸੀ ਉਹਦੀ, ਤੇ ਉਹਨੇ ਸੋਚਿਆ ਕਿ ਉਹਨੇ ਕੋਈ ਕੰਮ ਇਸ ਤਰ੍ਹਾਂ ਦਾ ਪੈ ਗਿਆ, ਉਹਨੂੰ 15-20 ਦਿਨਾਂ ਵਾਸਤੇ ਕਿਤੇ ਬਾਹਰ ਜਾਣਾ ਪੈ ਗਿਆ। ਆਖਣ ਲੱਗਾ, ਉਹਨੇ ਮਨ ਦੇ ਵਿੱਚ ਸੋਚਿਆ ਕਿ ਮੇਰੇ ਮਗਰੋਂ ਕਿਤੇ ਸੰਤਾਂ ਨੂੰ ਕਿਸੇ ਚੀਜ਼ ਦੀ ਲੋੜ ਪੈ ਗਈ ਤੇ ਫਿਰ ਕੀ ਕਰਨਗੇ। ਉਹਨੇ ਕੀ ਕੀਤਾ, ਉਹਨਾਂ ਦੇ ਸਾਹਮਣੇ ਜਿੱਥੇ ਬਹਿ ਕੇ ਉਹ ਤਪ ਕਰਨ ਦੇ ਹਨ, ਸਾਹਮਣੇ ਖੱਡਾ ਪੁੱਟ ਕੇ ਨਾ ਪੈਸੇ ਉਹਦੇ ਵਿੱਚ ਨੱਪ ਦਿੱਤੇ, ਪੈਸੇ ਨੱਪ ਕੇ ਤੇ ਆਪ ਚਲੇ ਗਿਆ ਕਿ ਜਦੋਂ ਲੋੜ ਪੈਗੀ ਇੱਥੋਂ ਕੱਢ ਲੈਣਗੇ ਤੇ ਵਰਤ ਲੈਣਗੇ। ਉਹਨਾਂ ਨੇ ਸਾਰੀ ਜ਼ਿੰਦਗੀ ਕਦੇ ਪੈਸੇ ਨੂੰ ਹੱਥ ਨਹੀਂ ਸੀ ਲਾਇਆ। ਪਿੱਛੋਂ ਬਹੁਤ ਦਿਨ ਬੀਤ ਗਏ ਤੇ ਜਦੋਂ ਉਹ ਮੁੜ ਕੇ ਆਇਆ 15-20 ਦਿਨਾਂ ਬਾਅਦ, ਮਹੀਨੇ ਬਾਅਦ, ਤੇ ਉਹਨੂੰ ਪਤਾ ਲੱਗਾ ਕਿ ਤੇਰੇ ਗੁਰੂ ਜੀ ਤੇ ਚੜ੍ਹਾਈ ਕਰ ਗਏ ਨੇ। ਬੜਾ ਦੁੱਖ ਹੋਇਆ ਤੇ ਉਸ ਸਥਾਨ ਤੇ ਗਿਆ ਜਿੱਥੇ ਉਹਦੇ ਗੁਰੂ ਜੀ, ਉਹ ਸੰਤ ਮਹਾਂਪੁਰਸ਼ ਬਹਿ ਕੇ ਤਪ ਕਰਦੇ ਸਨ, ਜਾ ਕੇ ਉਸ ਥਾਂ ਨੂੰ ਮੱਥਾ ਟੇਕਿਆ ਤੇ ਉੱਥੋਂ ਆਵਾਜ਼ ਆਈ ਕਿ ਮੈਂ ਭਟਕਣ ਦਿਆ ਵਾਂ, ਮੇਰੀ ਮੁਕਤੀ ਕਰ। ਤੇ ਉਹਨੇ ਪੁੱਛਿਆ ਤੁਸੀਂ ਕੌਣ ਹੋ? ਆਖਣ ਲੱਗਾ ਮੈਂ ਤੇਰਾ ਗੁਰੂ ਹਾਂ। ਤੇ ਉਹ ਆਖਣ ਲੱਗੇ ਸੰਤ ਜੀ, ਤੁਸੀਂ ਤਾਂ ਇੰਨੀ ਭਜਨ ਬੰਦਗੀ ਕਰਦੇ ਸੀ, ਇੰਨਾ ਸਿਮਰਨ ਕਰਦੇ ਸੀ, ਤੁਸੀਂ ਇਸ ਪ੍ਰੇਤ ਜੋਨ ਦੇ ਵਿੱਚ ਕਿਸ ਤਰ੍ਹਾਂ ਆ ਗਏ? ਉਹ ਆਖਣ ਲੱਗੇ ਆਹ ਜਿਹੜੇ ਤੂੰ ਪੈਸੇ ਇੱਥੇ ਨੱਪ ਗਿਆ ਸਾ ਨਾ, ਅਖੀਰਲੇ ਵੇਲੇ ਮੇਰਾ ਧਿਆਨ ਇਹਨਾਂ ਦੇ ਵਿੱਚ ਰਹਿ ਗਿਆ ਸੀ, ਇਹਨਾਂ ਨੂੰ ਇੱਥੋਂ ਪੁੱਟ ਤੇ ਕਿਸੇ ਧਰਮਸ਼ਾਲਾ ਦੇ ਵਿੱਚ ਇਹਨਾਂ ਨੂੰ ਦਾਨ ਦੇ ਤੇ ਮੇਰੀ ਮੁਕਤੀ ਕਰਾ। ਅਖੀਰਲੇ ਵੇਲੇ ਮੈਂ ਅਰਜ਼ ਕਰਾਂ ਜਿੱਧਰ ਨੂੰ ਮਨੁੱਖ ਦਾ ਧਿਆਨ ਚਲੇ ਜਾਂਦਾ, ਇਸੇ ਕਰਕੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਵਾਰ ਵਾਰ ਇਹ ਤੁਹਾਨੂੰ ਹੁਕਮ ਕਰਿਆ ਕਰਦੇ ਸਨ ਕਿ ਨਾਮਧਾਰੀਓ ਉਹ ਗੁਰੂ ਦੇ ਚਰਨਾਂ ਦਾ ਧਿਆਨ ਧਰੋ। ਜੇ ਗੁਰੂ ਦੇ ਚਰਨਾਂ ਦਾ ਧਿਆਨ ਧਰਾਂਗੇ ਤੇ ਸਾਡਾ ਧਿਆਨ ਉੱਥੇ ਰਹੇਗਾ ਤੇ ਅਖੀਰਲੇ ਵੇਲੇ ਅਸੀਂ ਗੁਰੂ ਦੇ ਚਰਨਾਂ ਵਿੱਚ ਹੀ ਪਹੁੰਚ ਜਾਵਾਂਗੇ। ਗੁਰਬਾਣੀ ਵਿੱਚ ਪਾਠ ਆਇਆ ਪਾਤਸ਼ਾਹ ਕਹਿੰਦੇ ਨੇ ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ, ਗੁਰ ਕੇ ਚਰਨ ਹਿਰਦੇ ਲੈ ਧਾਰੋ, ਗੁਰਪਾਰ ਬ੍ਰਹਮ ਸਦਾ ਨਮਸਕਾਰੋ। ਇਸ ਤਰ੍ਹਾਂ ਸਿਮਰਨ ਕਰੋ, ਗੁਰੂ ਦੇ ਨਾਲ ਧਿਆਨ ਜੋੜ ਕੇ, ਗੁਰੂ ਦੀ ਮੂਰਤ ਦਾ ਧਿਆਨ ਧਰ ਕੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਕਿਸੇ ਸਿੱਖ ਨੇ ਆਣ ਕੇ ਦੋ ਤੀਰ ਮੱਥਾ ਟੇਕੇ ਤੇ ਸਤਿਗੁਰਾਂ ਨੇ ਦੋਵੇਂ ਤੀਰ ਆਕਾਸ਼ ਨੂੰ ਚਲਾ ਦਿੱਤੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਸਿੱਖਾਂ ਨੂੰ ਹੁਕਮ ਕੀਤਾ, ਜਾਓ ਵੀ ਇਹਨਾਂ ਤੀਰਾਂ ਨੂੰ ਲੱਭ ਕੇ ਲਿਆਓ, ਵੇਖ ਕੇ ਲਿਆਓ ਕਿੱਥੇ ਕੁ ਡਿੱਗੇ ਨੇ। ਸਿੱਖ ਭੱਜ ਕੇ ਗਏ, ਬੜਾ ਲੱਭਿਆ ਕਿਤੋਂ ਤੀਰ ਨਾ ਲੱਭੇ ਤੇ ਆਣ ਕੇ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਉਹ ਤੀਰ ਨਹੀਂ ਲੱਭਦੇ, ਬੜਾ ਯਤਨ ਕੀਤਾ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਚਨ ਕੀਤਾ, ਭਾਈ ਸਿੱਖੋ ਆਹ ਜਿਹੜਾ ਸਿੱਖ ਇਹ ਤੀਰ ਲੈ ਕੇ ਆਇਆ ਇਹਨਾਂ ਤੀਰਾਂ ਨੂੰ ਉਸ ਪਕਸ਼ੀ ਦੇ ਖੰਭ ਲੱਗੇ ਸਨ ਜਿਹੜਾ ਆਕਾਸ਼ ਦੇ ਵਿੱਚ ਹੀ ਰਹਿੰਦਾ ਹੈ ਤੇ ਆਕਾਸ਼ ਦੇ ਵਿੱਚ ਹੀ ਉਹ ਆਪਣੇ ਬੱਚੇ ਦਿੰਦਾ ਹੈ ਤੇ ਉਹ ਉੱਥੇ ਹੀ ਉੱਡਦਾ, ਕਦੇ ਵੀ ਧਰਤੀ ਤੇ ਨਹੀਂ ਆਉਂਦਾ ਤੇ ਉਹ ਖੰਭ ਇਸ ਤੀਰ ਨੂੰ ਇਹ ਸਿੱਖ ਜਿਹੜਾ ਉਹਦੇ ਖੰਭ ਕਿਤੋਂ ਲੱਭ ਕੇ ਲਿਆਇਆ ਤੇ ਇਹ ਖੰਭ ਜਿਹੜੇ ਸਨ ਉਹਨਾਂ ਤੀਰਾਂ ਨੂੰ ਆਪਣੇ ਦੇਸ਼ ਵਿੱਚ ਹੀ ਲੈ ਗਏ ਨੇ। ਇਸੇ ਤਰ੍ਹਾਂ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਬਚਨ ਕਰਿਆ ਕਰਦੇ ਸਨ, ਜਿਸ ਤਰ੍ਹਾਂ ਉਹ ਖੰਭ ਉਹਨਾਂ ਤੀਰਾਂ ਨੂੰ ਆਪਣੇ ਦੇਸ਼ ਵਿੱਚ ਲੈ ਗਏ ਨੇ, ਇਹ ਗੁਰੂ ਦਾ ਨਾਮ ਜਿਹੜਾ ਉਹਨਾਂ ਖੰਭਾਂ ਵਰਗੂ ਹੈ। ਜਿਹੜਾ ਇਹਨੂੰ ਜਪੇਗਾ ਇਹ ਨਾਮ ਸਤਿਗੁਰੂ ਦਾ ਤੇ ਜਿਹੜਾ ਇਹਨੂੰ ਜਪੇਗਾ ਇਹ ਨਾਮ ਉਸ ਮਨੁੱਖ ਨੂੰ ਉਸ ਗੁਰਸਿੱਖ ਨੂੰ ਸਤਿਗੁਰਾਂ ਦੇ ਦੇਸ਼ ਵਿੱਚ ਲੈ ਜਾਏਗਾ। ਮੈਂ ਕਈ ਵਾਰਾਂ ਇੱਥੇ ਦੀਵਾਨਾਂ ਦੇ ਵਿੱਚ ਅਰਜ਼ ਕਰਿਆ ਕਰਦਾ ਕਿ ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਨੇ ਆਪਣੇ ਮਰਨ ਤੋਂ ਪਹਿਲਾਂ ਕਈ ਦਿਨ ਪਹਿਲਾਂ ਕਈ ਕਈ ਮਹੀਨੇ ਪਹਿਲਾਂ ਇਹ ਗੱਲ ਉਹ ਦੱਸਦਿਆ ਕਰਦੇ ਸਨ ਕਿ ਫਲਾਣੇ ਦਿਨ ਫਲਾਣੀ ਤਰੀਕ ਨੂੰ ਸਾਡਾ ਅੰਤ ਵੇਲਾ ਆਉਣਾ। ਮੇਰੇ ਸਹੁਰਾ ਸਾਹਿਬ ਸੰਤ ਬਲਵਿੰਦਰ ਸਿੰਘ ਜੀ, ਬਸੰਤ ਸਿੰਘ ਜੀ ਉਹਨਾਂ ਦੇ ਸਪੁੱਤਰ ਇੱਥੇ ਬੈਠੇ ਨੇ, ਉਹਨਾਂ ਨੇ ਮੈਨੂੰ ਦੱਸਿਆ ਕਿ ਜਦੋਂ ਸਾਡੇ ਪਿਤਾ ਜੀ ਦਾ ਅੰਤ ਵੇਲਾ ਆਇਆ ਉਹਨਾਂ ਨੇ ਦੋ ਤਿੰਨ ਮਹੀਨੇ ਪਹਿਲਾਂ ਮੈਨੂੰ ਆਵਾਜ਼ ਮਾਰ ਕੇ ਆਖਿਆ ਕਿ ਕਾਕਾ ਆਹ ਲੈ ਕਾਗਜ਼ ਤੇ ਆਹ ਪੈਨ ਲੈ, ਇਹਦੇ ਉੱਤੇ ਆਹ ਤਰੀਕ ਲਿਖ ਲੈ ਤੇ ਆਹ ਦਿਨ ਲਿਖ ਲੈ, ਇਸ ਦਿਨ ਨੂੰ ਤੇ ਇਸ ਤਰੀਕ ਨੂੰ ਮੈਂ ਸਰੀਰ ਛੱਡ ਦੇਣਾ। ਉਹਨਾਂ ਨੂੰ ਇਹ ਚੀਜ਼ ਕਿੱਥੋਂ ਪ੍ਰਾਪਤੀ ਹੋਈ? ਕਿਉਂਕਿ ਉਹਨਾਂ ਦਾ ਧਿਆਨ ਜਿਹੜਾ ਸੀ, ਉਹਨਾਂ ਦਾ ਮਨ ਗੁਰੂ ਦੇ ਚਰਨਾਂ ਦੇ ਵਿੱਚ ਟਿਕਿਆ ਸੀ, ਉਹਨਾਂ ਨੂੰ ਪਤਾ ਲੱਗ ਜਾਂਦਾ ਸੀ, ਉਹਨਾਂ ਦੀ ਬਿਰਤੀ ਹੋਰ ਕਿਤੇ ਨਹੀਂ ਸੀ, ਉਹਨਾਂ ਦਾ ਖਿਆਲ ਹੋਰ ਕਿਤੇ ਨਹੀਂ ਸੀ ਜਾਂਦਾ। ਮੇਰੇ ਵਿਦਿਆ ਦਾਤਾ ਜਥੇਦਾਰ ਸੁਦਰਸ਼ਨ ਸਿੰਘ ਜੀ, ਉਹਨਾਂ ਦੇ ਪਿਤਾ ਸੰਤ ਕਰਤਾਰ ਸਿੰਘ ਜੀ, ਜਿਸ ਵੇਲੇ ਉਹਨਾਂ ਦਾ ਅੰਤ ਸਮਾਂ ਆਇਆ ਤੇ ਉਹਨਾਂ ਨੇ ਕੀ ਕੀਤਾ, ਮੜੀਆਂ ਦੇ ਵਿੱਚ ਗਏ, ਮੜੀਆਂ ਦੇ ਵਿੱਚ ਜਾ ਕੇ ਸਾਰੀ ਝਾੜ ਬੂੜ ਜਿਹੜਾ ਸੀ ਵੱਢ ਕੇ ਸਾਫ਼ ਸਫਾਈ ਕਰਕੇ ਤੇ ਆਪਣੇ ਘਰ ਗਏ, ਜਾ ਕੇ ਇਸ਼ਨਾਨ ਕੀਤਾ ਤੇ ਥੋੜ੍ਹਾ ਜਿਹਾ ਨਿਤਨੇਮ ਕਰਕੇ ਆਪਣਾ ਸਰੀਰ ਛੱਡ ਦਿੱਤਾ। ਉਹਨਾਂ ਨੂੰ ਇਹ ਪ੍ਰਾਪਤੀਆਂ ਹੋਈਆਂ ਸਨ, ਉਹਨਾਂ ਦੀ ਬਿਰਤੀ, ਉਹਨਾਂ ਦਾ ਖਿਆਲ, ਉਹਨਾਂ ਦਾ ਧਿਆਨ ਜਿਹੜਾ ਸੀ ਆਪਣੇ ਗੁਰੂ ਚਰਨਾਂ ਦੇ ਵਿੱਚ ਰਹਿੰਦਾ ਸੀ। ਸੋ ਮੈਂ ਅਰਜ਼ ਕਰਾਂ, ਅਸੀਂ ਸਾਰੇ ਅਰਦਾਸ ਕਰੀਆ ਕਰੀ ਸੱਚੇ ਪਾਤਸ਼ਾਹ ਕਿਰਪਾ ਕਰ, ਸਾਡਾ ਧਿਆਨ ਜਿਹੜਾ ਹੈ ਉਹ ਤੇਰੇ ਚਰਨਾਂ ਦੇ ਨਾਲ ਜੁੜੇ, ਸਾਡਾ ਧਿਆਨ ਜਿਹੜਾ ਹੈ ਉਹ ਹੋਰ ਦੂਜੇ ਪਾਸੇ ਨਾ ਜਾਵੇ, ਸਾਡੇ ਤੇ ਇਹੋ ਜਿਹੀ ਕਿਰਪਾ ਕਰ, ਇਹ ਮੰਗ ਮੰਗੀਏ ਸਤਿਗੁਰਾਂ ਦੇ ਕੋਲੋਂ। ਤੇ ਉਹ ਦੁਨੀ ਚੰਦ ਦਾ ਪਿਤਾ ਆਂਦਾ ਕਿ ਅਖੀਰਲੇ ਵੇਲੇ ਮੇਰਾ ਧਿਆਨ ਜਿਹੜਾ ਸੀ ਉਹ ਉਸ ਮਾਸ ਦੇ ਵਿੱਚ ਚਲੇ ਗਿਆ ਤੇ ਤਾਂ ਮੈਨੂੰ ਇਹ ਬਗਿਆੜ ਦੀ ਜੂਣ ਵਿੱਚ ਆਉਣਾ ਪਿਆ ਏ। ਮਨ ਖਾਵਨ ਕੋ ਮਨ ਲਲਚਾਇਓ, ਸੋ ਮੇਰੇ ਤਬ ਹਾਥ ਨਾ ਆਇਓ, ਭਇਓ ਮ੍ਰਿਤਕ ਇਹ ਦੇਹੀ ਪਾਈ, ਰਹੀ ਵਾਸ਼ਨਾ ਠਹਿਰ ਜਹਾਈ। ਜਿੱਥੇ ਮੇਰੀ ਵਾਸ਼ਨਾ ਰਹਿ ਗਈ ਸੀ ਉਹ ਮੈਨੂੰ ਉਹੋ ਜਿਹਾ ਜਨਮ ਮਿਲਿਆ, ਮਾਸ ਖਾਣ ਵਾਲਾ। ਪੂਰਨ ਪੁਰਖ ਤੋਹੇ ਘਰ ਆਵਾ, ਉਹ ਦਰਸ ਪਵਿੱਤਰ ਤਾਹੇ ਤੈ ਪਾਵਾ। ਪੂਰਨ ਪੁਰਖ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਅੱਜ ਤੇਰੇ ਘਰ ਆਏ ਨੇ, ਦਰਸ ਪਵਿੱਤਰ ਤਾਹੇ ਤੈ ਪਾਵਾ, ਤੇ ਤੂੰ ਉਹਨਾਂ ਦਾ ਪਾਵਨ ਪਵਿੱਤਰ ਦਰਸ਼ਨ ਕਰ ਲਿਆ ਏ। ਤੇਰੋਂ ਦਰਸ਼ਨ ਮੈਂ ਕਰ ਲੀਨੋ, ਇਉਂ ਮਾਨੁਖ ਤਨ ਭਾ ਮਨ ਚੀਨੋ। ਤੇ ਤੇਰਾ ਦਰਸ਼ਨ ਮੈਨੂੰ ਹੋ ਗਿਆ, ਤੂੰ ਸਤਿਗੁਰਾਂ ਦਾ ਦਰਸ਼ਨ ਕੀਤਾ ਤੇ ਤੇਰਾ ਦਰਸ਼ਨ ਮੈਂ ਕਰ ਲਿਆ, ਉਹਦਾ ਪ੍ਰਭਾਵ ਇਹ ਹੋਇਆ ਕਿ ਮੈਨੂੰ ਬਗਿਆੜ ਦੀ ਜੂਣ ਤੋਂ, ਬਗਿਆੜ ਦੇ ਸਰੀਰ ਤੋਂ ਮੈਨੂੰ ਇਹ ਮਨੁੱਖਾ ਸਰੀਰ ਪ੍ਰਾਪਤ ਹੋਇਆ। ਸਾਧ ਸੰਗਤ ਜੀ, ਸਤਸੰਗਿਓ, ਤੁਸੀਂ ਬਹੁਤ ਵੱਡੇ ਭਾਗਾਂ ਵਾਲੇ ਹੋ ਜਿਹੜੇ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਦਾ ਦਰਸ਼ਨ ਕਰਦੇ ਹੋ। ਇੱਥੇ ਹੁਣ ਉਹ ਦੁਨੀ ਚੰਦ ਦਾ ਪਿਤਾ ਆਖਣ ਦਿਆ ਕਿ ਤੂੰ ਸਤਿਗੁਰਾਂ ਦਾ ਦਰਸ਼ਨ ਕੀਤਾ ਤੇ ਤੇਰਾ ਦਰਸ਼ਨ ਮੈਂ ਕਰ ਲਿਆ, ਤਾਂ ਮੈਨੂੰ ਇਹ ਮਨੁੱਖਾ ਸਰੀਰ ਮਿਲਿਆ। ਉਹ ਮਨੁੱਖ, ਉਹ ਬੰਦਾ, ਉਹ ਗੁਰਸਿੱਖ ਕਿੰਨੇ ਵੱਡੇ ਭਾਗਾਂ ਵਾਲਾ ਹੈ ਜਿਹੜਾ ਸਤਿਗੁਰਾਂ ਦਾ ਦਰਸ਼ਨ ਕਰਦਾ। ਉਹ ਦੂਜੇ ਸੰਸਾਰ ਦੇ ਦੂਸਰੇ ਜੀਵ ਵੀ ਜਿਹੜੇ ਉਹਦਾ ਦਰਸ਼ਨ ਕਰਦੇ ਨੇ ਨਾ, ਉਹਨਾਂ ਦਾ ਵੀ ਭਲਾ ਹੁੰਦਾ ਜਿਹੜਾ ਮਨੁੱਖ ਸਤਿਗੁਰਾਂ ਦਾ ਦਰਸ਼ਨ ਕਰਦਾ। ਇੰਨਾ ਵੱਡਾ ਫਾਇਦਾ ਸਤਿਗੁਰਾਂ ਦੇ ਦਰਸ਼ਨ ਕਰਨ ਦਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਉਪਦੇਸ਼ਾਂ ਵਿੱਚ ਇੱਕ ਮੈਂ ਸਾਖੀ ਸੁਣੀ। ਪਾਤਸ਼ਾਹ ਕਹਿੰਦੇ ਹਨ ਦੋ ਮਿੱਤਰ ਸਨ, ਇੱਕ ਮਿੱਤਰ ਜਿਹੜਾ ਸੀ ਉਹ ਰੋਜ਼ਾਨਾ ਹੀ ਕੰਜਰੀ ਦਾ ਨਾਚ ਵੇਖਣ ਜਾਂਦਾ ਸੀ ਤੇ ਇੱਕ ਸਤਸੰਗਤ ਕਰਨ ਜਾਂਦਾ ਸੀ। ਰੋਜ਼ਾਨਾ ਹੀ ਸ਼ਾਮ ਨੂੰ ਇੱਕ ਥਾਂ ਤੇ ਇੱਕ ਦਰਖਤ ਦੇ ਥੱਲੇ ਆ ਕੇ ਮਿਲਦੇ ਹੁੰਦੇ ਸਨ। ਇੱਕ ਦਿਨ ਕੀ ਹੋਇਆ, ਬਹੁਤ ਸਮਾਂ ਇਸ ਤਰ੍ਹਾਂ ਬੀਤ ਗਿਆ ਤੇ ਇੱਕ ਦਿਨ ਉਹ ਜਿਹੜਾ ਕੰਜਰੀ ਦਾ ਨਾਚ ਵੇਖਣ ਜਾਂਦਾ ਸੀ ਨਾ, ਉਹ ਪਹਿਲਾਂ ਆ ਗਿਆ ਥੋੜ੍ਹਾ ਜਿਹਾ। ਉਹ ਥੋੜਾ ਜਿਹਾ ਉੱਥੇ ਬਹਿ ਕੇ ਤੇ ਵਿਹਲਾ ਬੈਠਾ ਸੀ, ਉਹ ਥਾਂ ਪੁੱਟਣ ਲੱਗ ਪਿਆ ਤੇ ਉੱਥੋਂ ਇੱਕ ਘੜਾ ਨਿਕਲ ਆਇਆ। ਘੜੇ ਦੇ ਵਿੱਚ ਕੀ ਕੋਲੇ ਕੋਲੇ ਨੇਰੇ ਕੋਲੇ, ਤੇ ਉਹਦੇ ਵਿੱਚ ਇੱਕ ਸੋਨੇ ਦੀ ਮੋਹਰ ਵੀ ਸੀ। ਬੜਾ ਖੁਸ਼ ਹੋਇਆ। ਇਹਨੇ ਨੂੰ ਉਹਦਾ ਜਿਹੜਾ ਦੂਸਰਾ ਸਾਥੀ ਜਿਹੜਾ ਰੋਜ਼ ਸਤਸੰਗ ਕਰਨ ਜਾਂਦਾ ਸੀ ਉਹ ਵੀ ਆ ਗਿਆ, ਤੇ ਉਹਦੇ ਪੈਰ ਵਿੱਚ ਰਾਹ ਵਿੱਚੋਂ ਇੱਕ ਕੰਡਾ ਚੁੱਭ ਗਿਆ, ਇੱਕ ਸੂਲ ਚੁੱਭ ਗਈ ਉਹਨੂੰ, ਤੇ ਉਹ ਪੈਰ ਸਾਰਾ ਲਹੂ ਲੁਹਾਣ ਹੋਇਆ ਤੇ ਆਂਦਾ, ਵੇਖ ਤੂੰ ਰੋਜ਼ ਸਤਸੰਗ ਕਰਨ ਜਾਂਦਾ, ਤੇਰੇ ਸੂਲ ਚੁੱਭ ਗਈ ਹੈ ਤੇ ਮੈਨੂੰ ਆ ਮੋਹਰ ਲੱਭ ਗਈ ਹੈ। ਦੋਵੇਂ ਬੜੇ ਆਪੋ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਕਰਦੇ ਉਹ ਜਿਹੜਾ ਸਤਸੰਗ ਕਰਨ ਜਾਂਦਾ ਸੀ ਨਾ, ਆਖਣ ਲੱਗਾ ਅੱਜ ਆਪਾਂ ਸੰਤਾਂ ਕੋਲ ਚੱਲੇ, ਆਪਾਂ ਪੁੱਛਦੇ ਹਾਂ ਜਾ ਕੇ ਸੰਤਾਂ ਨੂੰ ਕਿ ਇਸ ਤਰ੍ਹਾਂ ਕਿਉਂ ਹੋਇਆ। ਦੋਵੇਂ ਜਾਣੇ ਸੰਤਾਂ ਦੇ ਕੋਲ ਚਲੇ ਗਏ, ਆਖਣ ਲੱਗੇ ਸੰਤ ਜੀ ਮੈਂ ਰੋਜ਼ ਤੁਹਾਡਾ ਸਤਸੰਗ ਕਰਨ ਆਉਣਾ, ਵੇਖੋ ਮੇਰੇ ਸੂਲ ਚੁੱਭ ਗਈ ਹੈ ਤੇ ਇਹ ਰੋਜ਼ ਕੰਜਰੀਆਂ ਦਾ ਅਨਾਜ ਵੇਖਣ ਜਾਂਦਾ, ਇਹਨੂੰ ਸੋਨੇ ਦੀ ਮੋਹਰ ਲੱਭ ਗਈ ਹੈ, ਕੀ ਕਾਰਨ ਹੈ? ਸੰਤਾਂ ਨੇ ਆਖਿਆ, ਅੱਖਾਂ ਵਾਲੇ ਸਾਧ ਸਨ ਕੋਈ, ਆਖਣ ਲੱਗੇ ਤੂੰ ਸੂਲੀ ਤੇ ਚੜ੍ਹਨਾ ਸੀ, ਤੂੰ ਰੋਜ਼ ਸਤਸੰਗ ਕਰਨ ਆਉਂਦਾ ਸੈ ਤੇ ਉਹ ਸਤਸੰਗ ਕਰਨ ਕਰਕੇ, ਸਾਧ ਸੰਗਤ ਦਾ ਦਰਸ਼ਨ ਕਰਨ ਕਰਕੇ, ਨਾਮ ਜਪਣ ਕਰਕੇ ਉਹ ਤੇਰੀ ਜਿਹੜੀ ਸੂਲੀ ਹੈ ਉਹ ਸੂਲ ਬਣ ਗਈ, ਉਹਨੂੰ ਸੂਲ ਬਣ ਗਈ ਤੇ ਇਹ ਜਿਹੜਾ ਤੇਰਾ ਸਾਥੀ ਹੈ ਨਾ, ਇਹਨੂੰ ਉਹ ਘੜੇ ਦੀਆਂ ਪੂਰ ਉਹ ਘੜਾ ਘੜਾ ਜਿਹੜਾ ਸੀ ਉਹ ਮੋਹਰਾਂ ਦੇ ਨਾਲ ਭਰਿਆ ਸੀ ਉੱਤੋਂ ਤੱਕਰ, ਤੇ ਉਹ ਇਹਦੇ ਜਿਹੜੇ ਸਾਰੇ ਪੁੰਨ ਸਨ ਉਹ ਕੰਜਰੀਆਂ ਦਾ ਨਾਚ ਵੇਖ ਵੇਖ ਕੇ ਵਿਸ਼ੇ ਵਿਕਾਰਾਂ ਦੇ ਵਿੱਚ ਸਾਰੇ ਪੁੰਨ ਜਿਹੜੇ ਸਨ ਇਹਦੇ ਨਾਸ ਹੋ ਗਏ ਤੇ ਉਹ ਕੋਲੇ ਬਣ ਗਏ। ਇੱਕ ਮੋਹਰ ਜਿਹੜੀ ਇਹਨੂੰ ਲੱਭੀ ਏ, ਇਹ ਰੋਜ਼ ਤੇਰਾ ਦਰਸ਼ਨ ਕਰਦਾ ਸੀ ਤੇ ਤਾਂ ਉਹ ਇੱਕ ਮੋਹਰ ਇਹਨੂੰ ਮਿਲ ਗਈ। ਸਾਧੂਆਂ ਦਾ, ਸਤਸੰਗਤ ਦਾ, ਸਤਿਗੁਰਾਂ ਦਾ ਦਰਸ਼ਨ ਕਰਨ ਦਾ ਇੰਨਾ ਵੱਡਾ ਮਹਾਤਮ ਹੈ ਜਿਹੜਾ ਸਤਿਗੁਰਾਂ ਦਾ ਦਰਸ਼ਨ ਕਰਦਾ ਹੈ, ਦੂਜੇ ਜੀਵਾਂ ਦਾ ਵੀ ਭਲਾ ਹੁੰਦਾ ਜਿਹੜਾ ਉਹਦੇ ਦਰਸ਼ਨ ਕਰਦੇ ਨੇ। ਤੇ ਦੁਨੀ ਚੰਦ ਦਾ ਪਿਤਾ ਆਂਦਾ, ਤੇਰੋ ਦਰਸ਼ਨ ਮੈਂ ਕਰ ਲੀਨੋ, ਇਉ ਮਾਨੁਖ ਤਨ ਭਾ ਮਨ ਚੀਨੋ, ਪੂਰਬ ਕਰਮ ਜਗੇ ਅਬ ਮੇਰੇ, ਉੱਤਮ ਗਤੀ ਪਾਈ ਬਿਨ ਦੇਰੇ, ਮੇਰੇ ਪੁਰਾਣੇ ਕਰਮ ਜਾਗ ਗਏ, ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਗਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਪੂਰਬ ਕਰਮ ਜਗੇ ਅਬ ਮੇਰੇ, ਮੇਰੇ ਪੂਰਬਲੇ ਕਰਮ ਜਾਗ ਗਏ, ਉੱਤਮ ਗਤੀ ਪਾਈ ਬਿਨ ਦੇਰੇ, ਬਿਨਾਂ ਦੇਰ ਤੋਂ ਮੈਨੂੰ ਉੱਤਮ ਗਤੀ ਮਿਲ ਗਈ, ਹੁਣ ਮੈਂ ਬਹੁਤ ਚੰਗੇ ਰਸਤੇ ਤੇ ਚੱਲਿਆ ਹਾਂ। ਅਸ ਕਹਿ ਸੁਰਗ ਵਿਖੇ ਚੱਲ ਗਯੋ, ਦੁਨੀ ਚੰਦ ਸੁਨ ਅਚਰਜ ਭਯੋ। ਇਸ ਤਰ੍ਹਾਂ ਕਹਿ ਕੇ ਦੁਨੀ ਚੰਦ ਦਾ ਪਿਤਾ ਜਿਹੜਾ ਸੀ ਉਹ ਸਵਰਗਾਂ ਨੂੰ ਚਲੇ ਗਿਆ, ਤੇ ਦੁਨੀ ਚੰਦ ਜਿਹੜਾ ਸੀ ਉਹ ਦੁਨੀ ਚੰਦ ਸੁਨ ਅਚਰਜ ਭਯੋ। ਇਹ ਆਪਣੇ ਪਿਤਾ ਦੀਆਂ ਗੱਲਾਂ ਸੁਣ ਕੇ ਬੜਾ ਹੈਰਾਨ ਹੁੰਦਾ ਏ। ਹਟ ਕਰ ਸਦਨ ਵਿਖੇ ਚੱਲਿਆ ਵਾ, ਸ੍ਰੀ ਨਾਨਕ ਬੈਸੇ ਜਹ ਥਾਵਾ। ਦੁਨੀ ਚੰਦ ਹਟ ਕਰ ਸਦਨ ਵਿਖੇ ਚੱਲਿਆ ਵਾ, ਉਸ ਸਥਾਨ ਤੋਂ ਆਪਣੇ ਘਰ ਆ ਗਿਆ, ਸ੍ਰੀ ਨਾਨਕ ਬੈਸੇ ਜਿਹੇ ਥਾਵਾਂ ਜਿੱਥੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਠਹਿਰੇ ਹੋਏ ਸਨ। ਕਰ ਬੰਧਨ ਉਸਤਤ ਬਹੁ ਭਾਖੀ, ਅਤ ਸ਼ਰਧਾ ਮੈਂ ਭਾ ਅਭਿਲਾਖੀ। ਕਰ ਬੰਧਨ, ਬੰਧਨਾ ਕਰਕੇ ਉਸਤਤ ਬਹੁ ਭਾਖੀ, ਸਤਿਗੁਰੂ ਸੱਚੇ ਪਾਤਸ਼ਾਹ ਦੀ ਬੜੀ ਉਸਤਤ ਕਰਦਾ ਹੈ। ਅਤ ਸ਼ਰਧਾ ਮੈਂ ਭਾ ਅਭਿਲਾਖੀ, ਉਤਸ਼ਾਹ ਦੇ ਨਾਲ ਜਿਹੜਾ ਮਨ ਸੀ ਉਹ ਸ਼ਰਧਾ ਦੇ ਨਾਲ ਭਰ ਗਿਆ ਦੁਨੀ ਚੰਦ ਦਾ। ਨਾਗਰ ਈਸ਼ਰ ਰੂਪ ਉਜਾਗਰ, ਤੁਮ ਸਮਰੱਥ ਸਰਬ ਸੁਖ ਸਾਗਰ। ਨਾਗਰ ਦੇ ਦੋ ਅਰਥ ਕੀਤੇ ਨੇ ਵਿਦਵਾਨਾਂ ਨੇ, ਸੁੰਦਰ ਵੀ ਲਿਖਿਆ ਤੇ ਚਤੁਰ ਵੀ ਲਿਖਿਆ। ਹੇ ਸੱਚੇ ਪਾਤਸ਼ਾਹ, ਤੁਸੀਂ ਸੁੰਦਰ ਹੋ, ਈਸ਼ਰ ਰੂਪ ਉਜਾਗਰ, ਤੁਹਾਡਾ ਈਸ਼ਵਰ ਰੂਪ ਉਜਾਗਰ ਹੋ ਗਿਆ ਹੈ ਸੰਸਾਰ ਤੇ। ਤੁਮ ਸਮਰੱਥ ਸਰਬ ਸੁਖ ਸਾਗਰ, ਤੁਸੀਂ ਸਮਰੱਥ ਹੋ ਤੇ ਸਾਰੇ ਸੁੱਖਾਂ ਦੇ ਸਮੁੰਦਰ ਹੋ ਸੱਚੇ ਪਾਤਸ਼ਾਹ। ਭਗਤ ਵਿਸ਼ਲ ਕਰੁਣਾ ਕਰ ਸਵਾਮੀ, ਦੀਨ ਬੰਧੂ ਪ੍ਰਭ ਅੰਤਰ ਜਾਮੀ। ਸੱਚੇ ਪਾਤਸ਼ਾਹ, ਤੁਸੀਂ ਭਗਤ ਵਿਸ਼ਲ ਹੋ, ਭਗਤਾਂ ਤੇ ਕਰੁਣਾ ਕਰਨ ਵਾਲੇ ਹੋ, ਕਿਰਪਾ ਕਰਨ ਵਾਲੇ ਹੋ ਸੱਚੇ ਪਾਤਸ਼ਾਹ, ਤੁਸੀਂ ਦੀਨ ਬੰਧੂ ਹੋ, ਤੁਸੀਂ ਅੰਤਰ ਜਾਮੀ ਹੋ। ਇਸ ਤਰ੍ਹਾਂ ਕਰਕੇ ਉਸਤਤ ਕਰਦਾ ਹੈ ਸਤਿਗੁਰਾਂ ਦੀ। ਸੇਵਾ ਕਰਨ ਮੁਝੇ ਫੁਰਮਾਵ ਹੋ, ਤੁਮ ਸੰਤਨ ਕੇ ਨਿਤ ਚਿਤ ਭਾਵ ਹੋ। ਸੱਚੇ ਪਾਤਸ਼ਾਹ, ਸੇਵਾ ਕਰਨ ਮੁਝੇ ਫੁਰਮਾਵੋ, ਮੈਨੂੰ ਕੋਈ ਸੇਵਾ ਬਖਸ਼ੋ, ਮੇਰੇ ਤੇ ਕਿਰਪਾ ਕਰੋ। ਤੁਮ ਸੰਤਨ ਕੇ ਨਿਤ ਚਿਤ ਭਾਵੋ, ਸੱਚੇ ਪਾਤਸ਼ਾਹ ਤੁਸੀਂ ਨਿਤ ਹੀ ਸੰਤਾਂ ਦੇ ਮਨ ਨੂੰ ਭਾਉਣ ਵਾਲੇ ਹੋ, ਚੰਗੇ ਲੱਗਦੇ ਹੋ ਸੰਤਾਂ ਨੂੰ। ਸੁਣ ਕਰ ਤਿਹ ਕੋ ਕਰਨ ਕ੍ਰਿਤਾਰਥ, ਬੋਲੇ ਦੇਨ ਹਾਰ ਪਰਮਾਰਥ। ਸੁਣ ਕਰ ਤਿਹ ਕੋ, ਉਹਦੀ ਅਰਜ ਸੁਣ ਕੇ ਉਹਨੂੰ ਕ੍ਰਿਤਾਰਥ ਕਰਨ ਵਾਸਤੇ, ਉਹਦਾ ਬੇੜਾ ਪਾਰ ਕਰਨ ਵਾਸਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਬੋਲੇ ਦੇਨ ਹਾਰ ਪਰਮਾਰਥ, ਉਹਨੂੰ ਸਿੱਧੇ ਰਸਤੇ ਤੇ ਪਾਉਣ ਵਾਸਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਬਚਨ ਕੀਤੇ। ਹਮਰੀ ਸੂਚੀ ਰੱਖੋ ਸੰਭਾਰੀ, ਲੇ ਵਹਿੰਗੇ ਪਰ ਲੋਕ ਅਗਾਰੀ। ਸੱਚੇ ਪਾਤਸ਼ਾਹ ਬਚਨ ਕੀਤਾ, ਦੁਨੀ ਚੰਦਾ ਆ ਮੇਰੀ ਇੱਕ ਸੂਈ ਲੈ ਲਾ, ਇਹ ਮੈਂ ਤੇਰੇ ਕੋਲੋਂ ਦਰਗਾਹ ਵਿੱਚ ਆਣ ਕੇ ਲਵਾਂਗਾ। ਇਹ ਹਮਰੀ ਸੇਵਾ ਦੀਏ ਤੂਹੀ ਔਰ ਨਾ ਕਛ ਅਭਿਲਾਖਾ ਮੋਹੀ। ਇਹ ਹਮਰੀ ਸੇਵਾ ਦੀਏ ਤੂਹੀ, ਸਾਡੇ ਵੱਲੋਂ ਇਹੀ ਤੈਨੂੰ ਸੇਵਾ ਦਿੱਤੀ ਹੈ, ਤੂੰ ਇਹਨੂੰ ਕਰ ਔਰ ਨਾ ਕਛ ਅਭਿਲਾਖਾ ਮੋਹੀ। ਹੋਰ ਮੇਰੀ ਕੋਈ ਇੱਛਾ ਨਹੀਂ, ਹੋਰ ਤੈਨੂੰ ਕੋਈ ਸੇਵਾ ਨਹੀਂ, ਬਸ ਇਹ ਸਾਡੀ ਸੂਈ ਸਾਂਭ ਕੇ ਰੱਖੀ ਤੇ ਇਹ ਦਰਗਾਹ ਵਿੱਚ ਲਵਾਂਗੇ ਤੇਰੇ ਕੋਲੋਂ। ਸੁਣ ਕਰ ਦੁਨੀ ਚੰਦ ਅਸ ਬੈਨਾ, ਲੈ ਸੂਚੀ ਗਮਨਿਓ ਨਿਜ ਐਨਾ। ਸਤਿਗੁਰੂ ਸੱਚੇ ਪਾਤਸ਼ਾਹ ਦੇ ਇਹ ਬਚਨ ਸੁਣ ਕੇ ਦੁਨੀ ਚੰਦ ਆਪਣੇ ਘਰ ਦੇ ਅੰਦਰ ਚਲੇ ਗਿਆ। ਲੈ ਸੂਚੀ ਗਮਨਿਓ ਨਿਜ ਐਨਾ, ਕਹਿ ਭਾਰ ਜਾ ਸੋ ਬਚ ਸੂਈ, ਇਹ ਸੂਚੀ ਰੱਖ ਜਾਏ ਨਾ ਖੋਈ। ਤੇ ਆਪਣੀ ਧਰਮ ਪਤਨੀ ਨੂੰ ਜਾ ਕੇ ਬਚਨ ਕਰਨ ਲੱਗਾ। ਦੁਨੀ ਚੰਦ ਆਖਣ ਲੱਗਾ, ਭਾਗਵਾਨ ਨੇ ਆਹ ਸਤਿਗੁਰਾਂ ਨੇ ਇੱਕ ਸੂਈ ਦਿੱਤੀ ਹੈ, ਇਹ ਸੂਚੀ ਰੱਖ ਜਾਏ ਨਾ ਖੋਈ। ਆਹ ਸੂਈ ਦਿੱਤੀ ਹੈ ਸਤਿਗੁਰਾਂ ਨੇ, ਇਹਨੂੰ ਸਾਂਭ ਕੇ ਰੱਖਣਾ, ਵੇਖੀ ਕਿਤੇ ਗਵਾ ਨਾ ਦਈ। ਗੁਰ ਲੇਵ ਹੈ ਪਰਲੋਕ ਕੇ ਮਾਹੀ, ਅਪਰ ਸਥਾਨ ਲੇਤ ਸੋ ਨਾਹੀ। ਗੁਰ ਲੇਵ ਹੈ ਪਰਲੋਕ ਕੇ ਮਾਹੀ, ਇਹ ਸਤਿਗੁਰਾਂ ਨੇ ਮੇਰੇ ਕੋਲੋਂ ਪਰਲੋਕ ਵਿੱਚ ਲੈਣੀ ਹੈ, ਦਰਗਾਹ ਵਿੱਚ ਲੈਣੀ ਹੈ, ਹੋਰ ਕਿਤੇ ਥਾਂ ਨਹੀਂ ਲੈਣੀ। ਅਪਰ ਸਥਾਨ ਲੇਤ ਸੋ ਨਾਹੀ, ਹੋਰ ਕਿਤੇ ਥਾਂ ਨਹੀਂ ਲੈਣੀ, ਬਸ ਦਰਗਾਹ ਵਿੱਚ ਲੈਣਗੇ ਮੇਰੇ ਕੋਲੋਂ। ਰੱਖ ਹੋ ਭਲੀ ਪ੍ਰਕਾਰ ਸੰਭਾਰੀ, ਤਬ ਦੇ ਹੈ ਜਬ ਲੇਹ ਅਗਾਰੀ। ਰੱਖ ਹੋ ਭਲੀ ਪ੍ਰਕਾਰ ਸੰਭਾਰੀ, ਚੰਗੀ ਤਰ੍ਹਾਂ ਸਾਂਭ ਕੇ ਇਸ ਸੂਈ ਨੂੰ ਰੱਖ ਦੇ, ਤਬ ਦੇ ਹੈ ਜਬ ਲੇਹ ਅਗਾਰੀ, ਜਦੋਂ ਅੱਗੇ ਮੇਰੇ ਕੋਲੋਂ ਲੈਣਗੇ ਉਦੋਂ ਉਹਨਾਂ ਨੂੰ ਦੇਵਾਂਗੇ। ਸੁਣ ਤੇ ਤੀਹ ਕਹੇ ਬਚ ਐਸੇ, ਆਗੇ ਲੇ ਜਾਵ ਹੋ ਗਏ ਕੈਸੇ। ਦੁਨੀ ਚੰਦੀ ਧਰਮ ਪਤਨੀ ਆਖਣ ਲੱਗੀ, ਸੁਣ ਤੇ ਤੀਹ ਕਹੇ ਬਚ ਐਸੇ, ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਦੁਨੀ ਚੰਦੀਆਂ ਉਹਦੀ ਘਰਵਾਲੀ ਉਹਦੀ ਧਰਮ ਪਤਨੀ ਆਖਣ ਲੱਗੀ, ਆਗੇ ਲੈ ਜਾਵੋਗੇ ਕੈਸੇ, ਅਗਾਂਹ ਕਿਸ ਤਰ੍ਹਾਂ ਲੈ ਜਾਓਗੇ ਪਰਲੋਕ ਵਿੱਚ ਤੁਸੀਂ ਇਹ ਸੂਈ। ਨਿਤ ਸੰਗੀ ਜੋ ਦੇਹ ਵਿਚਾਰੀ, ਸੋ ਵੀ ਜਾਏ ਨਾ ਸਕੈ ਅਗਾਰੀ। ਨਿਤ ਸੰਗੀ ਜੋ ਦੇਹ ਵਿਚਾਰੀ, ਇਹ ਸਰੀਰ ਜਿਹੜਾ ਨਿਤ ਦਾ ਸੰਗੀ ਏ, ਸੋ ਵੀ ਜਾਏ ਨਾ ਸਕੈ ਅਗਾਰੀ, ਅਗਾਂਹ ਤੇ ਇਹ ਸਰੀਰ ਨੇ ਵੀ ਨਹੀਂ ਜਾਣਾ ਤੇ ਸੂਈ ਕਿਸ ਤਰ੍ਹਾਂ ਚਲੀ ਜਾਏਗੀ। ਸੁਣ ਵਿਚਾਰ ਕਰ ਸੋ ਲੈ ਆਵਾ, ਪਾਸ ਬੈਸ ਕਰ ਬਚਨ ਅਲਾਵਾ। ਘਰਵਾਲੀ ਦੀ ਗੱਲਾਂ ਸੁਣ ਕੇ ਉਹ ਸੂਈ ਵਾਪਸ ਲੈ ਆਇਆ ਸਤਿਗੁਰਾਂ ਦੇ ਕੋਲ, ਪਾਸ ਬੈਸ ਕਰ ਬਚਨ ਅਲਾਵਾ, ਸਤਿਗੁਰਾਂ ਦੇ ਕੋਲ ਬਹਿ ਕੇ ਬਚਨ ਕਰਨ ਲੱਗਾ। ਨਹਿ ਆਗੇ ਇਹ ਸੂਚੀ ਜਾਵੇ, ਇਹ ਬਿਦ ਮੋਤੇ ਨਹਿ ਬਣਿਆਵੇ। ਸੱਚੇ ਪਾਤਸ਼ਾਹ ਨਹਿ ਆਗੇ ਇਹ ਸੂਚੀ ਜਾਵੇ, ਸੱਚੇ ਪਾਤਸ਼ਾਹ ਪਰਲੋਕ ਵਿੱਚ ਤੇ ਸੂਈ ਜਾਣੀ ਨਹੀਂ, ਇਹ ਬਿਦ ਮੋਤੇ ਨਹਿ ਬਣਿਆਵੇ, ਸੱਚੇ ਪਾਤਸ਼ਾਹ ਇਹ ਕੰਮ ਮੇਰੇ ਕੋਲੋਂ ਨਹੀਂ ਹੋਣਾ। ਬੋਲੇ ਬਚਨ ਤਬੈ ਜਗਤੇਸ਼ਾ, ਪਾਇਓ ਸਮੈ ਦੇਨ ਉਪਦੇਸ਼ਾ। ਉਹਦੇ ਬੋਲੇ ਬਚਨ ਤਬੈ ਜਗਤੇਸ਼ਾ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਉਸ ਵੇਲੇ ਪਾਇਓ ਸਮੈ ਦੇਨ ਉਪਦੇਸ਼ਾ, ਸਤਿਗੁਰੂ ਸੱਚੇ ਪਾਤਸ਼ਾਹ ਸਮਝ ਗਏ ਕਿ ਹੁਣ ਲੋਇਆ ਗਰਮ ਹੈ, ਹੁਣ ਸੱਟ ਮਾਰਨੀ ਚਾਹੀਦੀ, ਹੁਣ ਉਪਦੇਸ਼ ਦੇਣ ਦਾ ਸਮਾਂ ਆ ਗਿਆ। ਸਪਤ ਲਾਖ ਤੈ ਸੰਚਿਓ ਦਰਬਾ, ਸੋ ਕੈਸੇ ਲੈ ਜਾਵਹਿ ਸਰਬਾ। 7 ਲੱਖ ਜੋੜਿਆ ਸੀ ਦੁਨੀ ਚੰਦ ਨੇ, ਉਸ ਜ਼ਮਾਨੇ ਵਿੱਚ ਰਿਵਾਜ ਸੀ ਜਿਹਦੇ ਕੋਲ 1 ਲੱਖ ਜਮ੍ਹਾਂ ਹੋ ਜਾਂਦਾ ਸੀ ਆਪਣੇ ਮਕਾਨ ਦੇ ਉੱਤੇ ਇੱਕ ਝੰਡੀ ਕੱਢ ਦਿੰਦਾ ਸੀ। ਇਹਨੇ 7 ਝੰਡੀਆਂ ਲਾਈਆਂ ਸਨ ਤੇ ਦੂਰੋਂ ਲੋਕਾਂ ਨੂੰ ਪਤਾ ਲੱਗਦਾ ਸੀ ਇਹਦੇ ਕੋਲ 7 ਲੱਖ ਰੁਪਇਆ ਹੈਗਾ। ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਬਚਨ ਕੀਤਾ, 7 ਲੱਖ ਤੇ ਸੰਚਿਓ ਦਰਬਾ, ਜਿਹੜਾ ਤੂੰ 7 ਲੱਖ ਰੁਪਇਆ ਜੋੜਿਆ ਏ, ਸੋ ਕੈਸੇ ਲੈ ਜਾਵੇ ਸਰਬਾ, ਉਹ ਕਿਸ ਤਰ੍ਹਾਂ ਨਾਲ ਲੈ ਜਾਏਗਾ ਫਿਰ ਜੇ ਸੂਈ ਨਹੀਂ ਲਿਜਾ ਸਕਦਾ। ਤੇ ਧਨ ਕੋ ਸੰਚ ਕਰਹਿ ਬਹੁ ਕਲਮਲ, ਬੋਲ ਹੈ ਕੂੜ ਕਰਿਤ ਹੈ ਛਲਬਲ। ਉਹ ਜਿਹੜਾ ਧਨ ਬਹੁ ਕਲਮਲ, ਬੜੇ ਪਾਪ ਕਰ ਕਰਕੇ ਜਿਹੜਾ ਧਨ ਇਕੱਠਾ ਕੀਤਾ ਹੈ, ਬੋਲ ਹੈ ਕੂੜ ਕਰਿਤ ਹੈ ਛਲਬਲ, ਬੜੇ ਵੱਲ ਛਲ ਕਰਕੇ ਬੜੇ ਝੂਠ ਬੋਲ ਕੇ ਜਿਹੜਾ ਉਹ ਧਨ ਇਕੱਠਾ ਕੀਤਾ ਹੈ, ਉਹ ਕਿਸ ਤਰ੍ਹਾਂ ਨਾਲ ਲੈ ਕੇ ਜਾਏਗਾ। ਆਗੇ ਸੰਗ ਨਾ ਹੋਤ ਸਹਾਈ, ਸੰਚਤ ਸੰਚਤ ਔਦ ਬਿਹਾਈ। ਆਗੇ ਸੰਗ ਨਾ ਹੋਤ ਸਹਾਈ, ਉਸ ਧਨ ਨੇ ਅੱਗੇ ਸਹਾਇਤਾ ਨਹੀਂ ਕਰਨੀ। ਸੰਚਤ ਸੰਚਤ ਔਦ ਬਿਹਾਈ, ਉਹਨੂੰ ਸੰਚਤ ਜਮ੍ਹਾਂ ਕਰ ਕਰਕੇ ਜਮ੍ਹਾਂ ਕਰ ਕਰਕੇ ਤੇਰੀ ਉਮਰ ਬੀਤ ਗਈ। ਸੰਚਤ ਸੰਚਤ ਔਦ ਬਿਹਾਈ, ਆਹ ਕੱਲ ਰਾਤ ਦਾ ਮੋਦੀ ਪ੍ਰਧਾਨ ਮੰਤਰੀ ਨੇ 500 ਤੇ 1000 ਦੇ ਨੋਟ ਤੇ ਉਹਨੇ ਪ੍ਰਤੀਬੰਧ ਲਾ ਦਿੱਤਾ ਕਿ ਇਹ ਹੁਣ ਚੱਲਣਗੇ ਨਹੀਂ। ਤੇ ਜਿਨ੍ਹਾਂ ਦੇ ਕੋਲ ਉਹ ਕਾਲਾ ਧਨ ਸੀ ਨਾ, ਜਿਨ੍ਹਾਂ ਨੇ ਜੋੜਿਆ ਸੀ ਪਾਪ ਕਰ ਕਰਕੇ ਤੇ ਝੂਠ ਬੋਲ ਬੋਲ ਕੇ ਮਾੜੇ ਕਰਮ ਕਰ ਕਰਕੇ ਗਰੀਬਾਂ ਦਾ ਲਹੂ ਚੂਸ ਚੂਸ ਕੇ ਉਹ ਜਿਹੜਾ ਧਨ ਘਰਾਂ ਦੇ ਵਿੱਚ ਇਕੱਠਾ ਕੀਤਾ ਸੀ, ਉਹਨਾਂ ਨੂੰ ਭਾਜਣਾ ਪਈਆਂ ਨੇ ਕੱਲ ਦੀਆਂ ਕਿ ਹੁਣ ਕੀ ਕਰਾਂਗੇ। ਉਹ ਸੋਚਣ ਦਾ ਇਹਨੇ ਵਿਚਾਰੇ ਕੱਲ ਦਾ ਉਹਨਾਂ ਨੂੰ ਪ੍ਰਸ਼ਾਦਾ ਨਹੀਂ ਲੰਘਦਾ ਕੀ ਹੁਣ ਕੀ ਕਰਾਂਗੇ ਜੇ ਬੈਂਕ ਵਿੱਚ ਵੀ ਜਮ੍ਹਾਂ ਕਰਾਉਂਦੇ ਹਾਂ ਦੋ ਦਿਨ ਬਾਅਦ ਬੈਂਕ ਖੁੱਲ੍ਹਣ ਜੇ ਇਹਨੂੰ ਬੈਂਕ ਦੇ ਵਿੱਚ ਜਮ੍ਹਾਂ ਕਰਾਉਂਦੇ ਤਾਂ ਉੱਥੇ ਟੈਕਸ ਭਰਨਾ ਪਏਗਾ, ਟੈਕਸ ਬਹੁਤ ਪੈ ਜਾਣਾ। ਪਾਪ ਦੀ ਕਮਾਈ ਜਿਹੜੀ ਹੈ ਉਹਦਾ ਕੀ ਕਰੀਏ? ਸੱਚੇ ਪਾਤਸ਼ਾਹ ਕਹਿੰਦੇ ਨੇ ਝੂਠ ਬੋਲ ਬੋਲ ਕੇ ਪਾਪ ਕਰ ਕਰਕੇ ਜਿਹੜਾ ਧਨ ਇਕੱਠਾ ਕੀਤਾ ਇਹ ਅੱਗੇ ਨਹੀਂ ਜਾਣਾ। ਪਰ ਉਹ ਰਹਿ ਧਨ ਮ੍ਰਿਤੂ ਸੋ ਆਈ, ਕਰਤ ਪਾਪ ਸੋ ਜੀਵ ਪੁੰਚਾਈ। ਪਰ ਉਹ ਰਹਿ ਧਨ ਮ੍ਰਿਤੂ ਸੋ ਆਈ, ਇਹ ਧਨ ਇਸੇ ਤਰ੍ਹਾਂ ਬੈਂਕਾਂ 'ਚ ਪਿਆ ਰਹਿਣਾ ਜਦੋਂ ਮ੍ਰਿਤਿਊ ਆਉਣੀ ਹੈ ਨਾ, ਜਦੋਂ ਮੌਤ ਆਉਣੀ ਹੈ। ਪਰ ਉਹ ਰਹਿ ਧਨ ਮ੍ਰਿਤੂ ਸੋ ਆਈ, ਕਰਤ ਪਾਪ ਸੋ ਜੀਵ ਪੁੰਚਾਈ। ਜਿਸ ਧਨ ਵਾਸਤੇ ਜਿਸ ਦੌਲਤ ਵਾਸਤੇ ਇਹ ਪਾਪ ਕੀਤੇ ਸਨ ਉਹ ਜੀਵ ਨੂੰ ਭੋਗਣੇ ਪੈਣੇ ਨੇ, ਤਾਂ ਧਨ ਉਸੇ ਤਰ੍ਹਾਂ ਪਿਆ ਰਹਿੰਦਾ। ਸਰਿਓ ਦਰਬ ਤੇ ਕੌਣੇ ਕਾਮਾ, ਬਿਨਾਂ ਪੁੰਨ ਤੇ ਦੁੱਖ ਕੋ ਧਾਮਾ। ਸੱਚੇ ਪਾਤਸ਼ਾਹ ਕਹਿੰਦੇ ਨੇ ਇਸ ਧਨ ਨੇ ਤੇਰਾ ਕਿਹੜਾ ਕੰਮ ਸਵਾਰਿਆ? ਸਰਿਓ ਦਰਬ ਤੇ ਕੌਣੇ ਕਾਮਾ, ਧਨ ਦੇ ਨਾਲ ਕਿਹੜਾ ਕੰਮ ਸਵਾਰ ਲਿਆ ਤੂੰ? ਜਿਹੜਾ ਧਨ ਜਿਹੜਾ ਪਾਪ ਕਰ ਕਰਕੇ ਇਕੱਠਾ ਕੀਤਾ, ਬਿਨਾਂ ਪੁੰਨ ਤੇ ਦੁੱਖ ਕੋ ਧਾਮਾ, ਤੇ ਕੋਈ ਪੁੰਨ ਵੀ ਨਹੀਂ ਕੀਤਾ ਇਸ ਧਨ ਦੇ ਨਾਲ, ਕੋਈ ਦਾਨ ਨਹੀਂ ਕੀਤਾ, ਕਿਸੇ ਗਰੀਬ ਨੂੰ ਨਹੀਂ ਦਿੱਤਾ, ਕਿਸੇ ਭੁੱਖੇ ਦੇ ਢਿੱਡ ਵਿੱਚ ਕੋਈ ਅੰਨ ਨਹੀਂ ਪਾਇਆ, ਕਿਸੇ ਨੂੰ ਕੱਪੜਾ ਨਹੀਂ ਦਿੱਤਾ, ਤੇ ਇਹਦੇ ਨਾਲ ਪਾਪ ਹੀ ਇਹਨੂੰ ਜੋੜ ਕੇ ਹੀ ਰੱਖਿਆ, ਇਹਦੇ ਨਾਲ ਕੋਈ ਇਸ ਤਰ੍ਹਾਂ ਦਾ ਪੁੰਨ ਦਾ ਕੰਮ ਨਹੀਂ ਕੀਤਾ, ਤੇ ਦੁੱਖਾਂ ਦਾ ਘਰ ਜਿਹੜਾ ਸੀ ਨਾ ਉਹ ਦੁੱਖਾਂ ਦੇ ਘਰ ਵਿੱਚ ਚਲੇ ਗਿਆ ਏ। ਦੁਨੀ ਚੰਦ ਸੁਣ ਗਿਰਾ ਉਚਾਰੀ, ਕਿਸ ਪ੍ਰਕਾਰ ਸੰਗ ਜਾਏ ਅਗਾਰੀ। ਤੇ ਦੁਨੀ ਚੰਦ ਜਿਹੜਾ ਸੀ ਹੱਥ ਜੋੜ ਕੇ ਅਰਜ ਕਰਦਾ, ਸੱਚੇ ਪਾਤਸ਼ਾਹ ਫਿਰ ਕਿਸ ਤਰ੍ਹਾਂ ਇਹ ਅੱਗੇ ਜਾ ਸਕਦਾ, ਅੱਗੇ ਕਿਸ ਤਰ੍ਹਾਂ ਜਾਏਗਾ ਇਹ ਧਨ? ਸੋ ਕਰੁਣਾ ਕਰ ਮੁਝੇ ਬਤਾਵ ਹੋ, ਦੀਨ ਜਾਨ ਉਪਦੇਸ਼ ਦ੍ਰਿੜਾਵ ਹੋ। ਸੱਚੇ ਪਾਤਸ਼ਾਹ ਕਿਰਪਾ ਕਰਕੇ ਮੈਨੂੰ ਉਹ ਤਰੀਕਾ ਦੱਸੋ, ਮੈਨੂੰ ਦੀਨ ਜਾਣ ਕੇ ਉਹ ਉਪਦੇਸ਼ ਮੈਨੂੰ ਦ੍ਰਿੜਾਓ। ਗੁਰੂ ਪਨੈ ਸੁਣੀਏ ਦੇ ਚੀਤਾ, ਇਸ ਪ੍ਰਾਣੀ ਕੇ ਤੀਨੋ ਮੀਤਾ। ਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੁਨੀ ਚੰਦ ਨੂੰ ਆਖਣ ਲੱਗੇ, ਧਿਆਨ ਦੇ ਕੇ ਮਨ ਲਾ ਕੇ ਮੇਰਾ ਇੱਕ ਬਚਨ ਸੁਣ। ਇਸ ਪ੍ਰਾਣੀ ਕੇ ਤੀਨੋ ਮੀਤਾ, ਇਸ ਪ੍ਰਾਣੀ ਦੇ ਤਿੰਨ ਮਿੱਤਰ ਹਨ, ਉਹ ਕਿਹੜੇ ਕਿਹੜੇ? ਦਰਬ ਪਰਿਵਾਰ ਕਰਮ ਲਖ ਲੀਜੈ, ਉਹ ਜਸ ਸੰਗੀ ਤਸ ਦਸ਼ਾ ਸੁਣੀਜੈ। ਦਰਬ ਪਰਿਵਾਰ ਕਰਮ ਲਖ ਲੀਜੈ, ਧਨ ਪਰਿਵਾਰ ਤੇ ਕਰਮ ਇਹ ਮਨੁੱਖ ਦੇ ਤਿੰਨ ਮਿੱਤਰ ਹਨ, ਤੇ ਕਿਸ ਤਰ੍ਹਾਂ ਮਿੱਤਰ ਹਨ? ਜਸ ਸੰਗੀ ਤਸ ਦਸ਼ਾ ਸੁਣੀਜੈ, ਇਹਨਾਂ ਦੀ ਦਸ਼ਾ ਹੁਣ ਸੁਣ ਇਹ ਕਿਸ ਤਰ੍ਹਾਂ ਦੇ ਮਿੱਤਰ ਹਨ। ਜਬਲੋ ਪ੍ਰਾਨ ਰਹਿ ਤਨ ਮਾਹੀ, ਤਬਲੋ ਤਨ ਮਿਤ ਬਹਰੋ ਨਾਹੀ। ਸੱਚੇ ਪਾਤਸ਼ਾਹ ਆਖਣ ਲੱਗੇ ਦੁਨੀ ਚੰਦਾ, ਜਿੰਨੀ ਦੇਰ ਤੱਕ ਜਬਲੋ ਪ੍ਰਾਨ ਰਹੇ ਤਨ ਮਾਹੀ, ਜਿੰਨੀ ਦੇਰ ਤੱਕ ਤੇਰੇ ਸਰੀਰ ਦੇ ਵਿੱਚ ਪ੍ਰਾਨ ਨੇ, ਤਬਲੋ ਧਨ ਮਿਤ ਬਹਰੋ ਨਾਹੀ, ਉਨੀ ਦੇਰ ਤੱਕ ਇਹ ਧਨ ਤੇਰਾ ਮਿੱਤਰ ਏ, ਬਾਅਦ ਚ ਨਹੀਂ, ਬਾਅਦ ਵਿੱਚ ਇਹਨੇ ਤੇਰੀ ਕੋਈ ਸਹਾਇਤਾ ਨਹੀਂ ਕਰਨੀ। ਲੇਤ ਸੰਭਾਰ ਅਪਰ ਹੀ ਆਕੋ, ਕਲਮਲ ਅਨੇਕ ਕੀਏ ਹਿਤ ਜਾ ਕੋ। ਉਹ ਜਿਸ ਪਾਪ ਵਾਸਤੇ, ਜਿਸ ਧਨ ਵਾਸਤੇ ਇਹਨੇ ਪਾਪ ਕੀਤੇ ਸਨ, ਇਹਨੇ ਵਲਛਲ ਕੀਤੇ ਸਨ, ਉਹਨੂੰ ਹੋਰ ਹੀ ਕੋਈ ਸੰਭਾਲ ਲੈਂਦਾ ਬਾਅਦ ਵਿੱਚ। ਲੇਤ ਸੰਭਾਰ ਅਪਰ ਹੀ ਆਕੋ, ਉਹਨੂੰ ਹੋਰ ਕੋਈ ਉਹਦਾ ਮਾਲਕ ਬਣ ਜਾਂਦਾ ਤੇਰੇ ਜਾਣ ਤੋਂ ਬਾਅਦ। ਤਨ ਕੇ ਦਾਹ ਤੀਕ ਪਰਵਾਰਾ, ਪੁੰਨ ਤ੍ਰਿਨ ਤੋਰ ਹੈ ਆਏ ਅਗਾਰਾ। ਤਨ ਕੇ ਦਾਹ ਤੀਕ ਪਰਿਵਾਰਾ, ਸਰੀਰ ਦੇ ਸੜਨ ਤੱਕ, ਜਿੰਨੀ ਦੇਰ ਤੱਕ ਸਰੀਰ ਸੜਦਾ ਨਹੀਂ ਉਨੀ ਦੇਰ ਤੱਕ ਪਰਿਵਾਰ ਤੇਰੇ ਨਾਲ ਹੈ, ਬਾਅਦ ਵਿੱਚ ਨਹੀਂ ਪਰਿਵਾਰ ਨੇ ਤੇਰਾ ਕੋਈ ਸਾਥ ਦੇਣਾ। ਪੁੰਨ ਤ੍ਰਿਨ ਤੋਰ ਹੈ ਆਏ ਅਗਾਰਾ, ਪੁਰਾਣੇ ਪਿੰਡਾਂ ਦੇ ਵਿੱਚ ਅੱਜ ਵੀ ਕਿਤੇ ਕਿਤੇ ਰਿਵਾਜ ਹੈ, ਬੰਦੇ ਨੂੰ ਸਾੜਨ ਤੋਂ ਬਾਅਦ ਇੱਕ ਧਾਗਾ ਜਾਂ ਕੋਈ ਉਹ ਤੋੜ ਕੇ ਉੱਥੇ ਆਉਂਦੇ ਨੇ, ਕੋਈ ਤੀਲਾ, ਕਿ ਹੁਣ ਤੇਰੇ ਨਾਲ ਸਾਡਾ ਕੋਈ ਰਿਸ਼ਤਾ ਨਹੀਂ, ਸਾਡਾ ਕੋਈ ਨਾਤਾ ਨਹੀਂ ਤੇਰੇ ਨਾਲ। ਆਗੇ ਕੋਈ ਨਾ ਸੰਗ ਸਹਾਈ, ਜਿਨ ਸੋ ਹਿਤ ਕਰ ਔਧ ਬਿਤਾਈ। ਉਹ ਅੱਗੇ ਇਹਨਾਂ ਚੋਂ ਕੋਈ ਵੀ ਤੇਰਾ ਸੰਗੀ ਨਹੀਂ, ਉਹ ਜਿਨ੍ਹਾਂ ਦੇ ਕਰਕੇ ਤੂੰ ਆਪਣੀ ਉਮਰ ਜਿਹੜੀ ਏ, ਜਿਨ ਸੋ ਹਿਤ ਕਰ ਔਧ ਬਿਤਾਈ, ਆਪਣੀ ਉਮਰ ਇਸ ਤਰ੍ਹਾਂ ਹੀ ਗਵਾ ਲਈ ਜਿਨ੍ਹਾਂ ਦੇ ਨਾਲ ਪ੍ਰੇਮ ਕਰਕੇ। ਉਹ ਤੀਜੇ ਕਰਮ ਮੀਤ ਇਸ ਘੇਰੇ, ਸੇ ਨਿਤ ਸੰਗੀ ਜਾਹੇ ਅਗੇਰੇ। ਨਾ ਤੇ ਧਨ ਨੇ ਅੱਗੇ ਜਾਣਾ, ਨਾ ਪਰਿਵਾਰ ਨੇ ਨਾਲ ਜਾਣਾ, ਹੁਣ ਨਾਲ ਕਿਹੜੀ ਕਿਹੜੀ ਚੀਜ਼ ਜਾਣੀ? ਸੱਚੇ ਪਾਤਸ਼ਾਹ ਕਹਿੰਦੇ ਨੇ ਤੇਰੇ ਕਰਮ ਨਾਲ ਜਾਣੇ ਨੇ। ਤੀਜੇ ਕਰਮ ਮੀਤ ਇਸ ਕੇਰੇ, ਸੇ ਨਿਤ ਸੰਗੀ ਜਾਹੇ ਅਗੇਰੇ। ਬੁਰੇ ਕੇ ਭਲੇ ਕਰੇ ਹੈ ਜੈਸੇ, ਫਲ ਦੇਵੇ ਤਸ ਹਟੇ ਨਾ ਕੈਸੇ। ਭਾਵੇਂ ਬੁਰਾ ਕਰਮ ਕਰ ਲਓ, ਭਾਵੇਂ ਭਲਾ ਕਰਮ ਕਰ ਲਓ, ਉਹਨਾਂ ਨੇ ਫਲ ਦੇਣਾ ਹੀ ਹੈ, ਉਹ ਆਪਣੇ ਸਥਾਨ ਤੋਂ ਹਟਣਗੇ ਨਹੀਂ, ਉਹ ਪਿੱਛੇ ਨਹੀਂ ਹਟਣਗੇ। ਉਹਨਾਂ ਨੇ ਬੁਰੇ ਕਰਮ ਦਾ ਬੁਰਾ ਫਲ ਦੇਣਾ ਤੇ ਭਲੇ ਕਰਮ ਦਾ ਭਲਾ ਫਲ ਦੇਣਾ ਹੈ। ਇਸ ਬਿਧ ਹਿਰਦੈ ਵਿਚਾਰ ਕਰੀ ਜੈ, ਦਰਬ ਭਲੇ ਕਰਮਨ ਮੈਂ ਦੀਜੈ। ਇਸ ਤਰ੍ਹਾਂ ਦੁਨੀ ਚੰਦਾ ਵਿਚਾਰ ਕਰ ਲਾ ਤੇ ਆਪਣਾ ਇਹ ਧਨ ਜਿਹੜਾ ਹੈ ਚੰਗੇ ਕੰਮਾਂ ਦੇ ਵਿੱਚ ਲਾ ਤਾਂ ਇਹ ਤੇਰੇ ਨਾਲ ਜਾ ਸਕਦਾ। ਉੱਥੇ ਵੀ ਧਨ ਜਾਂਦਾ ਹੈ ਸਾਧ ਸੰਗਤ ਜੀ, ਜੇ ਚੰਗੇ ਕਰਮਾਂ ਵਿੱਚ ਇੱਥੇ ਦਾਨ ਦਈਏ, ਗਰੀਬਾਂ ਨੂੰ ਖਵਾਈਏ, ਸਾਧ ਸੰਗਤ ਨੂੰ ਲੰਗਰ ਕਰੀਏ, ਭੁੱਖਿਆਂ ਦੇ ਢਿੱਡ ਵਿੱਚ ਪਾਈਏ, ਨੰਗਿਆਂ ਨੂੰ ਕੱਪੜੇ ਦਈਏ ਤੇ ਉੱਥੇ ਵੀ ਨਾਲ ਮਿਲਦਾ ਹੈ। ਉੱਥੇ ਆਗੇ ਹੋਵੇ ਤੋਹੇ ਸਹਾਈ, ਸਤਨਾਮ ਜਪੀਏ ਲਿਵ ਲਾਈ। ਇਸ ਤਰ੍ਹਾਂ ਜੇ ਤੂੰ ਕਰੇਗਾ ਤਾਂ ਤੇਰੀ ਅੱਗੇ ਸਹਾਇਤਾ ਕਰੇਗਾ। ਸਤਨਾਮ ਜਪੀਏ ਲਿਵ ਲਾਈ, ਤੇ ਪ੍ਰਭੂ ਦਾ ਨਾਮ ਜਪ, ਸਤਨਾਮ ਦਾ ਉਚਾਰਨ ਕਰ ਲਿਵ ਲਾ ਕੇ। ਸੋ ਸਾਧ ਸੰਗਤ ਜੀ, ਸਮਾਂ ਦੀ ਸਮਾਪਤੀ ਹੈ। ਇਸ ਤਰ੍ਹਾਂ ਇਹ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੁਨੀ ਚੰਦ ਨੂੰ ਉਪਦੇਸ਼ ਦਿੱਤਾ, ਤੇ ਦੁਨੀ ਚੰਦ ਜਿਹੜਾ ਸੀ ਉਹ ਨਿਤ ਹੀ ਫਿਰ ਉਸਨੇ ਆਪਣੇ ਧਨ ਨੂੰ ਚੰਗੇ ਪਾਸੇ ਲਾਇਆ ਤੇ ਉਹਦਾ ਜੀਵਨ ਬਹੁਤ ਵਧੀਆ ਬਣ ਗਿਆ। ਸਾਧੂਆਂ ਨੂੰ ਲੰਗਰ ਲਾ ਦਿੱਤੇ, ਗਰੀਬਾਂ ਨੂੰ ਕੱਪੜੇ ਦਿੱਤੇ ਤੇ ਸਾਧੂਆਂ ਦੀ ਉਹਨੇ ਖੁਸ਼ੀਆਂ ਲਈ, ਤੇ ਇਸ ਤਰ੍ਹਾਂ ਉਸਨੇ ਆਪਣਾ ਜੀਵਨ ਬਹੁਤ ਵਧੀਆ ਬਿਤਾਇਆ। ਦਾਸ ਕੋਲੋਂ ਅਨੇਕਾਂ ਹੀ ਗਲਤੀਆਂ ਹੋਈਆਂ ਨੇ, ਬਖਸ਼ ਲੈਣੀਆਂ। ਸਭ ਇੱਕ ਵਾਰ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਫਿਰ ਇੱਕ ਵਾਰ ਗੱਜ ਕੇ ਆਖੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ।